ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪਹੀ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪਹੀ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਅਕਾਲ ਸਰੂਪ, ਜਿਨ੍ਹਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ, ਇਸ ਪਾਵਨ ਅਸਥਾਨ ਤੇ ਬਿਰਾਜਮਾਨ ਹੋ ਕਰਕੇ ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਅਕਾਲੀ ਫੁਰਮਾਨ ਬਖਸ਼ਦੇ ਨੇ, ਉਹਦੀ ਵਿਚਾਰ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਸ੍ਰੀ ਮੁਖਵਾਕ ਦੀ ਕਥਾ ਨਾਲ ਜੁੜਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 652 ਤੇ 53 ਅੰਗ ਤੇ ਦਰਜ ਹੈ। ਗੁਰਦੇਵ ਇੱਥੇ ਗਲੂਏ ਮੁਬਾਰਕ ਤੋਂ ਫੁਰਮਾਨ ਪ੍ਰਗਟ ਕਰਦੇ ਨੇ, ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਮਨਮੁਖ ਜਿਹੜੇ ਲੋਕ ਨੇ, ਉਹਨਾਂ ਨੂੰ ਪ੍ਰਭੂ ਦੇ ਪ੍ਰਤੀ ਸ਼ਰਧਾ, ਭਾਵਨਾ, ਪ੍ਰੇਮ ਕਦੇ ਨਹੀਂ ਲੱਗਦਾ। ਉਹ ਅਵਿਦਿਆ ਦੇ ਵਿੱਚ, ਸੰਸਾਰ ਦੇ ਮੋਹ ਵਿੱਚ ਗਲਤਾਨ ਨੇ। ਉਹਨਾਂ ਦੀ ਮਤ ਮੱਧਮ ਹੈ। ਮੱਧਮ ਵਿਚਕਾਰਲੇ ਮੇਲ ਨੂੰ ਵੀ ਕਹਿ ਦੇਈਦਾ, ਜਿਹੜਾ ਬਹੁਤਾ ਚਤਰ ਨਾ ਹੋਵੇ। ਮੱਧਮ ਦਾ ਮਤਲਬ ਹੈ ਨੀਚ, ਮੰਦ, ਭੈੜੀ ਮੱਤ। ਤੋ ਐਸੇ ਸੰਸਾਰ ਵਿੱਚ ਗਲਤਾਨ ਲੋਕ ਨੇ, ਗੁਰੂ ਪਰਮੇਸ਼ਰ ਦੀ ਜੋ ਪ੍ਰਤੀਤ ਹੈ, ਜੋ ਨਿਸ਼ਚਾ ਹੈ ਗੁਰੂ ਪਰਮੇਸ਼ਰ 'ਤੇ, ਜੋ ਪਿਆਰ ਹੈ ਗੁਰੂ ਪਰਮੇਸ਼ਰ ਦਾ, ਇਹਨਾਂ ਦੇ ਅੰਦਰ ਰੰਚਕ ਮਾਤਰ ਵੀ ਨਹੀਂ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪਹੇ ਖਪਾਹੀ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੇ ਅੰਦਰ ਕਪਟ ਹੈ, ਛਲ, ਫਰੇਬ। ਹੁਣ ਇਹਨਾਂ ਦਾ ਸਾਰਾ ਹੀ ਜੀਵਨ ਕਪਟ ਵਿੱਚ ਹੀ ਲੰਘਦਾ ਹੈ। ਲੋਕਾਂ ਨਾਲ ਧੋਖੇ ਧੜੀਆਂ ਕਰਨੀਆਂ, ਲੋਕਾਂ ਨਾਲ ਠੱਗੀ ਮਾਰਨੀ, ਫਰੇਬ ਕਰਨਾ, ਕੂੜ ਬੋਲਣਾ, ਸੱਚ ਤੋਂ ਦੂਰ ਰਹਿਣਾ, ਇਉਂ ਖਪਦੇ ਰਹਿੰਦੇ ਨੇ, ਤਪਦੇ ਰਹਿੰਦੇ ਨੇ ਈਰਖਾ ਦੇ ਵਿੱਚ, ਈਗੋ ਦੇ ਵਿੱਚ। ਗੁਰਬਾਣੀ ਦਾ ਫੁਰਮਾਨ ਹੈ, ਕਪਟ ਕੀਤਾ ਹੈ, ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਏ। ਕਪਟ ਕੀਤਿਆਂ, ਛਲ ਕਪਟ ਫਰੇਬ ਦੇ ਸਹਿਤ ਜੀਵਨ ਬਤੀਤ ਕੀਤਿਆਂ, ਠੱਗੀ ਠੋਰੀ ਮਾਰਿਆਂ, ਰੱਬ ਨਹੀਂ ਰੀਝਦਾ। ਇਤ ਕਮਾਣੈ ਸਦਾ ਦੁੱਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਰੱਬ ਸੱਚ ਸਰੂਪ ਹੈ, ਉਹਦੇ ਕੋਲ ਸੱਚ ਹੀ ਟਿਕੇਗਾ, ਕਪਟੀ ਤੇ ਟਿਕ ਨਹੀਂ ਸਕਦਾ। ਤੋ ਕਪਟੀ ਨੂੰ ਆਵਾਗਮਨ ਮਿਲ ਜਾਂਦਾ ਹੈ, 84 ਲੱਖ ਜੂਨਾ, 184 ਜੋਨ ਪਰਮਾਇਆ, ਉਹ ਸੰਸਾਰ 'ਤੇ ਹੀ ਰਹਿੰਦਾ ਹੈ। ਤੋ ਗੁਰਦੇਵ ਕਹਿੰਦੇ ਇਉਂ ਜੀਵਨ ਕਾਲ ਵਿੱਚ ਉਹ ਖਪਦਾ ਹੈ, ਤਪਦਾ ਹੈ, ਉਹਦਾ ਜੀਵਨ ਅਜਾਈ ਚਲਿਆ ਜਾਂਦਾ ਹੈ।
ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਈ ਫਿਰਾਹੀ।
ਭਾਣਾ ਕਰਤਾਰ ਦਾ ਹੁਕਮ, ਗੁਰੂ ਦਾ ਹੁਕਮ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਗੁਰਮਤ, ਇਹ ਉਹਨੂੰ ਚੰਗੀ ਨਹੀਂ ਲੱਗਦੀ। ਸਵਾਏ ਦਾ ਭਾਵ ਹੁੰਦਾ ਹੈ ਸਵਾਰਥ, ਪ੍ਰਯੋਜਨ, ਮਤਲਬ। ਮਨਮੁੱਖ ਨੂੰ ਸੰਸਾਰ ਤਾਂ ਹੀ ਮਤਲਬ ਹੈ, ਉਹ ਸੰਸਾਰ ਦੇ ਨਾਲ ਹੀ ਤੇ ਕਰਦਾ ਹੈ। ਗੁਰੂ ਦਾ ਬਚਨ ਭਾਣਾ ਮੰਨ ਕੇ ਪ੍ਰਭੂ ਦੇ ਨਾਲ ਉਹਦੀ ਪ੍ਰੀਤੀ ਨਹੀਂ ਜੁੜਦੀ। ਤੋ ਇੱਦਾਂ ਜਿਹੜਾ ਉਹਦਾ ਜੀਵਨ ਹੈ ਅਜਾਈ ਚਲਿਆ ਜਾਂਦਾ ਹੈ।
ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ।
ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ, ਉਹਦਾ ਸ਼ਬਦ, ਉਹਦਾ ਭਾਣਾ, ਉਹਦਾ ਹੁਕਮ ਮੰਨਿਆ ਜਾਂਦਾ ਹੈ। ਉਹਦੀ ਕਿਰਪਾ ਹੋਵੇ ਫਿਰ ਹੀ ਸੰਸਾਰ ਦਾ ਤੇ ਛੁੱਟੇਗਾ ਤੇ ਸ਼ਬਦ ਦਾ ਰਸ ਆਵੇਗਾ। ਜਿਨ੍ਹਾਂ ਨੂੰ ਸ਼ਬਦ ਦਾ ਰਸ ਆ ਗਿਆ, ਉਹ ਸ਼ਬਦ ਵਿੱਚ ਭੇਦ ਹੋਣਗੇ, ਰਚ ਜਾਣਗੇ, ਪ੍ਰਭੂ ਵਿੱਚ ਇੱਕ ਮਿਕ ਹੋ ਜਾਣਗੇ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹਿ ਵਿਆਪੀ ਦੂਜਾ ਭਾਈ ਮਨੁਆ ਥਿਰ ਨਾਹੀ।
ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨ ਦੀ ਮਤ ਤੇ ਚੱਲਦੇ ਨੇ ਉਹ ਮੋਹ ਵਿੱਚ ਗਲਤਾਨ ਨੇ, ਰਚਿਤ ਨੇ, ਮਾਇਆ ਦੇ ਵਿੱਚ ਗਲਤਾਨ ਨੇ। ਮਾਇਆ ਕੀ ਹੈ? ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਜੋ ਦੂਰੀ ਹੈ, ਪਾੜਾ ਹੈ। ਕੋਈ ਵੀ ਕਾਰਨ ਹੋ ਸਕਦਾ ਰੱਬ ਤੋਂ ਦੂਰੀ ਦਾ। ਸਾਰਿਆਂ ਨੂੰ ਆਪੋ ਆਪਣੇ ਕਾਰਨ ਨੇ। ਕੋਈ ਕਿਰਤ ਵਿੱਚ ਬਹੁਤਾ ਰੁੱਝਿਆ ਹੈ, ਇਹ ਕਿਰਤ ਮਾਇਆ ਹੋ ਗਈ। ਪਰਿਵਾਰ ਵਿੱਚ ਬੜਾ ਰੁੱਝਿਆ ਹੈ, ਇਹ ਗ੍ਰਸਤ ਮਾਇਆ ਹੋ ਗਈ। ਪੈਸੇ ਵਿੱਚ ਖਚਤ ਹੈ, ਪੈਸਾ ਦੂਰੀ ਦਾ ਕਾਰਨ ਹੈ। ਤੂੰ ਇੱਦਾਂ ਜਿੰਨੇ ਵੀ ਕਾਰਨ ਨੇ ਤੁਹਾਡੇ ਪਰਮਾਤਮਾ ਤੋਂ ਦੂਰ ਰਹਿਣ ਦੇ, ਉਹਨੂੰ ਮਾਇਆ ਆਉਂਦੇ ਨੇ। ਕਹਿੰਦੇ ਮਨਮੁੱਖ ਮਾਇਆ ਵਿੱਚ ਗਲਤਾਨ ਰਹਿੰਦਾ ਹੈ, ਦੁਵੈਸ਼ ਵਿੱਚ, ਦੂਜੇ ਭਾਵ ਵਿੱਚ। ਇੱਕ ਪਰਮੇਸ਼ਵਰ ਹੈ, ਦੂਜੀ ਮਾਇਆ ਹੈ, ਸੰਸਾਰ ਹੈ, ਸੰਸਾਰ ਦੇ ਵਿੱਚ ਖਚਤ ਰਹਿੰਦਾ ਹੈ। ਮਨੁਆ ਦੌੜ ਭੱਜ ਵਿੱਚ ਲੱਗਿਆ ਰਹਿੰਦਾ ਹੈ, ਕਦੇ ਵੀ ਇਹਨੂੰ ਸ਼ਾਂਤੀ ਨਹੀਂ ਮਿਲਦੀ। ਕਦੇ ਇੱਕ ਪਾੜੇ ਵਿੱਚ, ਕਦੇ ਦੂਜੇ ਪਾੜੇ ਵਿੱਚ, ਮਨ ਇਹਦਾ ਟਿਕਦਾ ਹੀ ਨਹੀਂ ਹੈ। ਉਤਾਰ ਚੜਾਵ ਵਿੱਚ ਹੀ ਰਹਿੰਦਾ ਹੈ, ਦੌੜ ਭੱਜ ਵਿੱਚ ਹੀ ਰਹਿੰਦਾ ਹੈ। ਇਹਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ। ਤੂੰ ਇਹਦਾ ਮਨਮੁੱਖ ਜਿਹੜੇ ਨੇ ਉਹ ਮੋਹ ਦੇ ਵਿੱਚ ਵਿਆਪਤ ਜੀਵਨ ਅਜਾਈ ਗਵਾ ਲੈਂਦੇ ਹਨ।
ਅਨਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੀ ਖਪਾਹੀ।
ਕਹਿੰਦੇ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਜਲਦੇ ਨੇ, ਸੜਦੇ ਨੇ। ਇੱਛਾਵਾਂ ਬਹੁਤੀਆਂ ਨੇ, ਜਦੋਂ ਪੂਰਤੀ ਨਹੀਂ ਮਿਲਦੀ, ਫਲ ਨਹੀਂ ਪੈਂਦਾ, ਤੂੰ ਅੱਗ ਜੀ ਲੱਗੀ ਰਹਿੰਦੀ ਹੈ ਬੰਦੇ ਨੂੰ, ਇਹ ਚਾਹੁੰਦਾ ਸੀ ਹੋਇਆ ਨਹੀਂ ਹੈ। ਇਸ ਜਲਨ ਦੇ ਵਿੱਚ ਹੀ ਕਹਿੰਦੇ ਜੀਵਨ ਲੰਘਦਾ ਜਾਂਦਾ ਹੈ। ਪ੍ਰਾਪਤੀ ਚਾਹੁੰਦਾ ਸੀ, ਪ੍ਰਾਪਤ ਨਹੀਂ ਹੋਇਆ, ਖਪਦਾ ਰਹਿੰਦਾ ਹੈ। ਅਹੰਗ ਵੀ ਬੜਾ ਹੈ, ਹੰਕਾਰ ਵੀ ਬੜਾ ਹੈ, ਈਗੋ ਬਹੁਤ ਹੈ। ਤੂੰ ਕਹਿੰਦੇ ਇਸ ਤਰ੍ਹਾਂ ਵਿਕਾਰਾਂ ਦੇ ਵਿੱਚ ਜਲਦਿਆਂ ਜਲਦਿਆਂ, ਖਪਦਿਆਂ ਖਪਦਿਆਂ ਉਹਦਾ ਜੀਵਨ ਗੁਜ਼ਰਦਾ ਜਾਂਦਾ ਹੈ। ਉਹਨੂੰ ਸਹਿਜ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ, ਜੀਵਨ ਚੋਂ ਆਨੰਦ ਨਹੀਂ ਮਿਲਦਾ।
ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨਾ ਕੋਈ ਜਾਹੇ।
ਉਹਨਾਂ ਦੇ ਅੰਦਰ ਲੋਭ ਹੈ। ਲੋਭ ਦਾ ਭਾਵ ਕੀ ਹੈ? ਕੋਈ ਦਸਾਂ ਨੌਵਾਂ ਦੀ ਕਿਰਤ ਕਰੇ, ਇਹਦਾ ਭਾਵ ਲੋਭ ਨਹੀਂ ਹੈ, ਉਹ ਆਪਦੀ ਕਮਾਈ ਕਰ ਰਿਹਾ ਹੈ। ਲੋਭ ਦਾ ਮਤਲਬ ਹੁੰਦਾ ਹੈ ਦੂਜੇ ਦਾ ਪਦਾਰਥ ਲੈਣ ਦੀ ਇੱਛਾ। ਜੋ ਸਾਡਾ ਹੈ ਨਹੀਂ ਹੈ ਉਹ ਖੋਣ ਦੀ ਇੱਛਾ। ਕਹਿੰਦੇ ਅੰਦਰ ਲੋਭ ਹੈ, ਸਭ ਕੁਝ ਮੇਰੇ ਕੋਲ ਚਾਹੀਦਾ ਹੈ, ਗੁਆਂਢੀ ਮਰ ਜਾਣ ਭੁੱਖੇ। ਇੱਦਾਂ ਦਾ ਜਿਹੜਾ ਲਾਲਚ ਹੈ ਇਹ ਗੁਬਾਰ ਦੀ ਨਿਆਈ ਹੈ। ਗੁਬਾਰ ਨਾ ਅਰਬੀ ਦਾ ਲਫ਼ਜ਼ ਹੈ। ਜਿੱਥੇ ਬਹੁਤ ਅੰਧਕਾਰ ਹੋਵੇ, ਘੱਟਾ ਮਿੱਟੀ ਉੱਡਦਾ ਹੋਵੇ, ਦਿਖੇ ਹੀ ਕੁਝ ਨਾ, ਕਹਿੰਦੇ ਇਹਦੇ ਜੀਵਨ ਵਿੱਚ ਅਗਿਆਨ ਦਾ, ਲੋਭ ਦਾ ਗੁਬਾਰ ਹੈ। ਇਹਨੂੰ ਪਰਮਾਰਥ ਦਾ ਰਾਹ ਨਹੀਂ ਦਿਖਦਾ, ਇਹਨੂੰ ਨੇਕ ਰਸਤਾ ਨਹੀਂ ਮਾਲੂਮ ਹੁੰਦਾ, ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਇਹਦੇ ਤੋਂ ਦੂਰ ਹੈ। ਹੁਣ ਜਿਹੜਾ ਵਿਕਾਰੀ ਬੰਦਾ ਹੈ, ਤ੍ਰਿਸ਼ਨਾ ਵਿੱਚ, ਅਹੰਕਾਰ ਵਿੱਚ ਸੜਦਾ ਬੰਦਾ ਹੈ, ਉਹਦੇ ਕੋਲ ਕੋਈ ਬਹਿਣਾ ਵੀ ਨਹੀਂ ਚਾਹੁੰਦਾ, ਉਹਦੀ ਸੰਗਤ ਵੀ ਕੋਈ ਨਹੀਂ ਕਰਨਾ ਚਾਹੁੰਦਾ। ਕਿਉਂ ਡੁੱਬਦੇ ਦੇ ਨਾਲ ਬਹਿਣਾ ਹੈ? ਜ਼ਰੂਰ ਡੁੱਬਣਾ ਹੈ। ਮਨਮੁੱਖ ਤੋਂ ਨੇਕ ਨਾਮੀ ਲੋਕ ਦੂਰੀ ਬਣਾ ਕੇ ਰੱਖਦੇ ਹਨ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹੀ ਜਨਮ ਮਰਹੇ ਮਰ ਜਾਹੀ।
ਇਹ ਜਿਹੜੇ ਮਨਮੁਖ ਨੇ ਦੁੱਖ ਦੀਆਂ ਪੰਡਾਂ ਨੇ ਇਹਨਾਂ ਦੇ ਜੀਵਨ ਵਿੱਚ ਮਹਾਰਾਜ ਕਹਿੰਦੇ ਸੁੱਖ ਨਹੀਂ ਹੈ। ਤੁਹਾਨੂੰ ਵੇਖਣ ਨੂੰ ਲੱਗੇਗਾ ਉਹ ਫਲਾਨਾ ਬੰਦਾ ਰੱਬ ਤੋਂ ਮੁਨਕਰ ਹੈ, ਸਾਕਤ ਹੈ, ਉਹਦੇ ਕੋਲ ਤੇ ਗੱਡੀ ਚੰਗੀ ਹੈ, ਘਰ ਚੰਗਾ ਹੈ। ਕਈ ਵਾਰ ਵੇਖੋਗੇ ਨਾ ਅੱਗ ਮੱਚੇ, ਕੁਝ ਸਮੇਂ ਬਾਅਦ ਲੱਕੜਾਂ ਸਵਾਹ ਬਣਦੀਆਂ ਨੇ, ਉਹ ਕੋਲਿਆਂ ਨੂੰ ਸਵਾਹ ਢੱਕ ਲੈਂਦੀ ਹੈ। ਤੁਸੀਂ ਨਾ ਸਮਝ ਲਿਓ ਵੀ ਉਹ ਅੱਗ ਬੁਝ ਗਈ ਹੈ, ਥੋੜ੍ਹੀ ਜਿਹੀ ਸਵਾਹ ਫੋਲੋਗੇ ਤੇ ਥੱਲਿਓਂ ਕੋਲੇ ਨਿਕਲਣੇ ਨੇ। ਉਹ ਇਹ ਪਦਾਰਥਵਾਦ ਹੈ, ਉੱਤੋਂ ਲੱਗੇਗਾ ਵੀ ਇਹ ਖੇੜੇ ਵਿੱਚ ਹੈ, ਅੰਦਰੋਂ ਸੜ ਰਿਹਾ ਹੈ, ਤ੍ਰਿਸ਼ਨਾ ਦੇ ਵਿੱਚ, ਈਰਖਾ ਦੇ ਵਿੱਚ। ਕਹਿੰਦੇ ਦੁਖਿਆਰਾ ਹੈ, ਦੁੱਖ ਦੇ ਵਿੱਚ ਹੈ, ਇਹਦੇ ਜੀਵਨ ਵਿੱਚ ਸੁੱਖ ਨਹੀਂ ਹੈ। ਹੁਣ ਜਦੋਂ ਨਾਮ ਹੀ ਨਹੀਂ ਜਪਿਆ, ਪਰਮਾਤਮਾ ਦਾ ਤੇ ਹੀ ਨਹੀਂ ਕੀਤਾ, ਪਰਮਾਤਮਾ ਤੋਂ ਦੂਰੀ ਬਣੀ ਰਹਿਣੀ ਹੈ, ਜੀਵਨ ਭੋਗੇਗਾ, ਸੰਸਾਰ ਤੋਂ ਜਾਵੇਗਾ, ਕਰਮਾਂ ਅਨੁਸਾਰ ਜੂਨ ਮਿਲ ਜਾਵੇਗੀ, ਇਹ ਆਵਾਗਮਨ ਖੂਹ ਦੀਆਂ ਟਿੰਡਾਂ ਵਾਂਗੂ ਵਗਦਾ ਹੀ ਰਹਿਣਾ। ਗੁਰੂ ਪਰਮੇਸ਼ਰ ਨਾਲ ਤੇ ਪਾਉਣ ਵਾਲੇ ਹੀ ਨਜ਼ਾਤ ਪਾਉਂਦੇ ਹਨ।
ਨਾਨਕ ਬਖਸ਼ ਲਈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੀ।
ਅਰਦਾਸ ਬੇਨਤੀ ਕਰਿਆ ਕਰੋ, ਪ੍ਰਭੂ ਪਰਮੇਸ਼ਵਰ, ਹੇ ਗੁਰਦੇਵ ਗੁਰੂ ਨਾਨਕ ਸਾਹਿਬ, ਸੱਚ ਸਰੂਪ ਹੋ ਤੁਸੀਂ। ਸੰਸਾਰ ਵਿੱਚ ਬਿਰਤੀ ਜੁੜਦੀ ਹੈ, ਤੁਹਾਡੇ ਚਰਨਾਂ ਵਿੱਚ ਨਹੀਂ ਜੁੜਦੀ। ਕਿਰਪਾ ਕਰੋ ਇਹ ਬਿਰਤੀ ਜਿਹੜੀ ਹੈ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਜਾਵੇ, ਇਹ ਜੀਵਨ ਸਫਲਾ ਹੋ ਜਾਵੇ। ਮਰਨਾ ਮਨਹੋਂ ਵਿਸਾਰਿਆ ਮਾਇਆ ਮੋਹ ਗੁਬਾਰ, ਮਨਮੁਖ ਮਰਮਰ ਜੰਮ ਹੈ ਪੀ ਮਰ ਹੈ ਜਮਦਰ ਹੋਹੇ ਖੁਆਰ। ਜਿਹੜੇ ਮਨਮੁਖ ਨੇ ਇੱਥੇ ਵੀ ਦੁੱਖ ਭੋਗਦੇ ਨੇ, ਪਰਲੋਕ ਵਿੱਚ ਹੇਅਰ ਆਫਟਰ ਜਮਾਂ ਦੀ ਮਾਰ, ਮਸੈਂਜਰ ਆਫ ਡੈਥ, ਉਹ ਵੀ ਡਾਂਗ ਫੇਰੇਗਾ। ਖੁਆਰੀ ਹੀ ਪੈਂਦੀ ਹੈ, ਤੋ ਵਾਹਿਗੁਰੂ ਸਾਨੂੰ ਬਖਸ਼ੋ, ਆਪਣੇ ਚਰਨਾਂ ਦਾ ਪ੍ਰੇਮ ਦੇ ਦਿਓ, ਜਮਾਂ ਦੀ ਦੁਨੀਆਂ ਜਾਣਾ ਹੀ ਨਾ ਪਵੇ, ਜੂਨਾਂ ਵਿੱਚ ਆਉਣਾ ਹੀ ਨਾ ਪਵੇ, ਤੁਹਾਡੇ ਚਰਨਾਂ ਦੇ ਵਿੱਚ ਜਗ੍ਹਾ ਮਿਲ ਜਾਵੇ। ਕਿਉਂਕਿ ਤੁਸੀਂ ਬਖਸ਼ ਕਰਨ ਵਾਲੇ ਹੋ। ਬਖਸ਼ ਕੀ ਹੁੰਦਾ ਹੈ? ਫਾਰਸੀ ਦਾ ਲਫ਼ਜ਼ ਹੈ, ਇਹਦਾ ਭਾਵ ਹੁੰਦਾ ਹੈ ਦਾਤ, ਬਖਸ਼ਿਸ਼, ਪ੍ਰਾਪਤੀ। ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਤੌਰ 'ਤੇ ਸਾਨੂੰ ਦਿਓ, ਇਹ ਸਾਡਾ ਜੀਵਨ ਸਫਲਾ ਹੋ ਜਾਵੇ।
ਪੌੜੀ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ।
ਗੁਰਦੇਵ ਪੌੜੀ ਰਾਹੀਂ ਸਮਝਾਉਂਦੇ ਨੇ, ਸਾਰੇ ਹੀ ਚਾਹੁੰਦੇ ਨੇ ਸੁੱਖ ਮਿਲੇ, ਪ੍ਰਭੂ ਦੀ ਪ੍ਰੀਤੀ ਅੰਦਰ ਪੈਦਾ ਹੋਵੇ, ਜੀਵਨ ਸਫਲਾ ਹੋਵੇ, ਯਤਨ ਵੀ ਸਾਰੇ ਹੀ ਕਰਦੇ ਨੇ। ਪਰ ਕਹਿੰਦੇ ਵਿਰਲੇ ਹੁੰਦੇ ਨੇ ਜਿਨ੍ਹਾਂ ਦੀ ਕਮਾਈ ਉਹਨੂੰ ਪਾਉਂਦੀ ਹੈ। ਉੱਥੇ ਜ਼ੋਰ ਨਹੀਂ ਨਾ ਚੱਲਦਾ, ਤੁਸੀਂ ਫਰਿਆਦੀ ਹੋ, ਫਰਿਆਦ ਕਰ ਸਕਦੇ ਹੋ ਰਾਜੇ ਅੱਗੇ, ਦਬਕਾ ਤੇ ਮਾਰਨ ਜੋਗੇ ਨਹੀਂ। ਤੋਂ ਹੁਣ ਫਰਿਆਦ ਕਿਹਦੀ ਸੁਣੇ ਰਾਜਾ? ਲੱਖਾਂ ਫਰਿਆਦੀ ਹੁੰਦੇ ਨੇ, ਇਹ ਰਾਜੇ ਦੀ ਮਰਜ਼ੀ ਹੈ। ਭਗਤੀ ਸਾਰੇ ਹੀ ਕਰਦੇ ਨੇ, ਇਸ ਯਤਨ ਵਿੱਚ ਤੇ ਰਹਿੰਦੇ ਹੀ ਨੇ, ਕਿਉਂਕਿ ਦੁੱਖ ਬੜਾ ਹੈ, ਨਾਨਕ ਦੁਖੀਆ ਸਭ ਸੰਸਾਰ। ਤੋ ਦੁਖੀ ਬੰਦੇ ਨੂੰ ਰੱਬ ਤੇ ਯਾਦ ਆਉਂਦਾ ਹੀ ਹੈ। ਕਹਿੰਦੇ ਪਰ ਉਹਨੂੰ ਕਿਹੜਾ ਭਾਵੇ, ਉਹ ਜਾਣਦਾ ਹੈ ਤੇ ਜਿਹੜਾ ਭਾਗ ਆ ਉਹ ਭਗਤ ਹੈ ਉਹ ਸੰਤ ਹੈ ਉਹਦਾ ਜੀਵਨ ਸਫਲਾ ਹੈ।
ਸੇ ਬਿਚਖਣ ਜੰਤ ਜਿਨੀ ਹਰ ਧਿਆਇਆ।
ਵਿਚੱਖਣ ਇਹਦਾ ਭਾਵ ਹੁੰਦਾ ਹੈ ਚਤੁਰ, ਪੰਡਿਤ, ਦਾਨਾ, ਪ੍ਰਵਾਨ। ਉਹੀ ਦਾਨਾ ਹੈ, ਉਹੀ ਸੂਝਵਾਨ ਹੈ। ਜੰਤ ਦਾ ਮਤਲਬ ਜੀਵ, ਇਨਸਾਨ, ਜਿਹੜਾ ਪ੍ਰਭੂ ਨੂੰ ਪਾਉਂਦਾ ਹੈ, ਜਿਹੜਾ ਪ੍ਰਭੂ ਨੂੰ ਚੰਗਾ ਲੱਗਦਾ ਹੈ। ਔਰ ਉਹਨੂੰ ਚੰਗਾ ਉਹੀ ਲੱਗੇਗਾ ਜਿਹੜਾ ਉਹਦੀ ਵਡਿਆਈ ਕਰੇਗਾ, ਮੁੱਠੀ ਚਾਪੀ ਕਰੇਗਾ। ਆਪਾਂ ਨੂੰ ਅੱਖਾਂ ਵਿਖਾਉਣ ਵਾਲਾ ਚੰਗਾ ਥੋੜ੍ਹਾ ਲੱਗਦਾ, ਜਿਹੜਾ ਆਨੇ ਕੱਢ ਕੇ ਪਵੇ। ਛੁਕਣ ਵਾਲਾ ਹੀ ਚੰਗਾ ਲੱਗਦਾ ਹੈ। ਤੋ ਦਾਸਾ ਭਾਵ ਵਿੱਚ ਆਓ, ਉਹਦੇ ਗੀਤ ਗਾਓ। ਜਿੰਨੇ ਨਿਰਮਾਣ ਹੋਵੋਗੇ ਉਨੇ ਹੀ ਉਹਦੇ ਕਰੀਬ ਹੋਵੋਗੇ। ਕਦੇ ਰੈੱਡ ਲਾਈਟ 'ਤੇ ਵੇਖਿਓ, ਮੰਗਤੇ ਭਿਖਿਆ ਮੰਗਦੇ ਨੇ, ਜਿਹਦੇ 'ਚ ਬਹੁਤਾ ਨਿਵਾਣ ਹੋਵੇਗਾ ਨਾ, ਉਹਦੇ 'ਤੇ ਆਪਾਂ ਨੂੰ ਤਰਸ ਆ ਜਾਂਦਾ। ਭਾਵੇਂ ਪੰਜ ਸੱਤ ਮੰਗਤੇ ਹੋਣ, ਇੱਕ ਇੱਦਾਂ ਦਾ ਹੁੰਦਾ ਜਿਹੜਾ ਬਹੁਤਾ ਨਿਰਮਾਣ ਹੋ ਜਾਂਦਾ, ਉਹਨੂੰ ਰੁਪਈਏ ਪੰਜ ਸੱਤ ਦੇ ਦੇਈਦੇ ਨੇ। ਧਰਮ ਦੀ ਦੁਨੀਆਂ ਵਿੱਚ ਨਿਰਮਾਣਤਾ ਕੰਮ ਆਉਂਦੀ ਹੈ। ਜਿੰਨੇ ਨਿਰਮਾਣ ਹੋਗੇ ਓਨੀ ਬਖਸ਼ਿਸ਼ ਪ੍ਰਾਪਤ ਹੋ ਜਾਵੇਗੀ। ਨਿਰਮਾਣ ਹੋ ਕੇ ਧਿਆਉਣਾ ਕਰੋ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਪਰਮਾਤਮਾ ਦਾ ਨਾਮ ਨਿਧਾਨ ਹੈ, ਖਜ਼ਾਨੇ ਬਖਸ਼ਣ ਵਾਲਾ ਹੈ, ਸੁੱਖਾਂ ਦਾ ਸਾਗਰ ਹੈ। ਨਿਧਾਨ ਜਿੱਥੇ ਸਭ ਵਸਤੂਆਂ ਲੈ ਹੋ ਜਾਣ, ਜਿਵੇਂ ਸਮੁੰਦਰ 'ਚ ਸਭ ਨਦੀਆਂ ਲੈ ਹੁੰਦੀਆਂ ਨੇ, ਨਾਮ ਉਹਦਾ ਸਾਗਰ ਹੈ। ਸਭਨਾਂ ਦੇ ਨਾਵਾਂ ਨਾਲੋਂ ਬੁਲੰਦ ਹਸਤੀ, ਸਭ ਪੀਰਾਂ ਫਕੀਰਾਂ, ਗੁਰੂ ਪੀਰਾਂ, ਰਹਿਬਰਾਂ, ਦੇਵੀ ਦੇਵਤਿਆਂ ਦਾ ਖਸਮ ਅਕਾਲ ਪੁਰਖ। ਜੋ ਉਹਦੇ ਨਾਮ ਦਾ ਭੋਜਨ ਕਰੇਗਾ, ਉਹਦੇ ਜੀਵਨ ਵਿੱਚ ਅੰਮ੍ਰਿਤ ਦੀ ਵਰਖਾ, ਸੁੱਖਾਂ ਦੀ ਵਰਖਾ, ਆਨੰਦ ਦੀ ਵਰਖਾ ਹੋ ਜਾਂਦੀ ਹੈ।
ਸੰਤ ਜਨਾ ਕੇ ਧੂਰ ਮਸਤਕ ਲਾਇਆ।
ਹੁਣ ਇਹ ਨਾਮ ਪ੍ਰਾਪਤ ਕਿਵੇਂ ਹੋਵੇ? ਧਾਰਮਿਕ ਗ੍ਰੰਥਾਂ 'ਚ ਤਾਂ ਲਿਖਿਆ ਹੀ ਹੈ, ਥੋਰੈਟੀਕਲੀ ਥਿਊਰੀ ਦੇ ਤੌਰ 'ਤੇ ਸਾਰੇ ਪੜ੍ਹਦੇ ਵੀ ਨੇ। ਕਹਿੰਦੇ ਜਿੰਨਾ ਮਹਾਂਪੁਰਸ਼ਾਂ ਨੇ ਥਿਊਰੀ ਨੂੰ ਪ੍ਰੈਕਟੀਕਲੀ ਜੀਵਨ 'ਚ ਢਾਲਿਆ ਹੈ, ਇਕੱਲਾ ਪੜ੍ਹਿਆ ਹੀ ਨਹੀਂ, ਅਭਿਆਸ ਕੀਤਾ ਹੈ ਨਾਮ ਦਾ, ਕਹਿੰਦੇ ਉਹਨਾਂ ਦੀ ਧੂੜੀ ਮਸਤਕ ਨੂੰ ਲਾਓ, ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰੋ, ਖਾਕ ਛਾਣੋ, ਇਹ ਭਾਗ ਬਦਲ ਜਾਣ। ਉਹਨਾਂ ਦੀ ਸਦਾ ਸੰਗਤ ਵਿੱਚ ਰਿਹਾ ਕਰੋ। ਉਹ ਜਿੱਦਾਂ ਨਾਮ ਜਪਦੇ ਨੇ, ਚੌਂਕੜਾ ਲਾ ਕੇ ਨਾਮ ਜਪਿਆ ਕਰੋ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਤੁਸੀਂ ਆਖੋਗੇ ਕੀ ਮਿਲੇਗਾ? ਪਵਿੱਤਰ ਤੋਂ ਤਿੰਨ ਗੁਣਾ ਵੱਧ ਕੇ ਪੁਨੀਤ ਲਫ਼ਜ਼ ਦੀ ਮਹਿਮਾ ਹੈ। ਪੁਨੀਤ ਕੀ ਹੁੰਦਾ ਹੈ? ਜੋ ਪਵਿੱਤਰ ਹੋ ਚੁੱਕਿਆ ਹੈ, ਉਹ ਸਾਧੂ ਪਵਿੱਤਰ ਹੋ ਚੁੱਕੇ ਨੇ। ਨਾਮ ਜਪਣੇ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਰਹੀ ਉਹਨਾਂ ਵਿੱਚ। ਤੀਰਥ ਤੇ ਇਸ਼ਨਾਨ ਕਰਨ ਨਾਲੋਂ ਵੀ ਵੱਧ ਕੇ ਮਹਿਮਾ ਹੈ ਸਾਧੂ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਉਣ ਦੀ। ਸਿੱਧੇ ਜਿਹੇ ਅਰਥ ਨੇ, ਇਹਨੂੰ ਵਲ ਛਲ ਕਰਕੇ ਮੈਂ ਜਿੱਦਾਂ ਦੇ ਮਰਜ਼ੀ ਅਰਥ ਕਰ ਲਵਾਂ, ਜੇ ਸੰਤ ਨਾਲ ਨਫ਼ਰਤ ਹੈ ਤੇ ਨਹੀਂ ਜੀ, ਧੂੜੀ ਤੇ ਇਕੱਲਾ ਸੰਗਤ ਲਈ ਆਇਆ, ਇਹ ਕਿਹੜੀ ਡਿਕਸ਼ਨਰੀ ਹੈ ਵੀ ਧੂੜੀ ਸੰਗਤ ਲਈ ਆਇਆ? ਉਹ ਤੇ ਅੰਤਰੀਵ ਤੌਰ ਤੇ ਕਹਿ ਦੇਈਦਾ ਵੀ ਧੂੜੀ ਦਾ ਭਾਵ ਹੈ ਸੰਗ ਕਰੋ। ਸਿੱਧੇ ਸਥੂਲ ਅਰਥੇ ਹੀ ਨੇ ਮਿੱਟੀ, ਚਰਨਾਂ ਦੀ ਧੂੜ। ਔਰ ਬਾਣੀ ਵਿੱਚ ਸਾਫ਼ ਲਿਖਿਆ ਹੈ ਮਸਤਕ ਨੂੰ ਲਾਓ। ਕਿਹੜਾ ਸੰਤ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਹਰ ਸਾਹ ਨਾਲ ਨਾਮ ਜਪਦਾ ਹੈ। ਇੱਥੇ ਪਖੰਡੀਆਂ ਦੀ ਗੱਲ ਨਹੀਂ ਕੀਤੀ, ਦੇਹ ਧਾਰੀ ਗੁਰੂ ਡੰਮ ਦੀ ਗੱਲ ਨਹੀਂ ਕੀਤੀ। ਇੱਦਾਂ ਦੇ ਲੋਕ ਕਈ ਵਾਰ ਇਹਨਾਂ ਪੰਕਤੀਆਂ ਨੂੰ ਵਰਤ ਲੈਂਦੇ ਨੇ ਆਪਣੀ ਪੂਜਾ ਪ੍ਰਤਿਸ਼ਠਾ ਲਈ। ਨਹੀਂ, ਜਿਹੜਾ ਪ੍ਰਭੂ ਦੇ ਗੀਤ ਹਰ ਸਾਹ ਨਾਲ ਗਾਵੇ ਤੇ ਪ੍ਰਭੂ ਦੇ ਨਾਲ ਜੋੜੇ, ਉਹਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਓ। ਤੀਰਥ ਨਾਲੋਂ ਵੀ ਵੱਧ ਫਲ ਹੈ, ਅੱਠ ਸੱਠ ਤੀਰਥ ਜਹ ਸਾਧ ਪਗ ਧਰਹਿ। ਕਿੱਥੇ 68 ਤੀਰਥਾਂ ਤੇ ਤੁਰੇ ਫਿਰੋਗੇ, ਕਿੱਥੇ ਪੂਰਨ ਮਹਾਂਪੁਰਸ਼ ਦੀ ਚਰਨ ਧੂੜੀ ਮਿਲ ਗਈ ਤੇ ਉੱਥੇ ਹੀ 68 ਤੀਰਥਾਂ ਨਾਲੋਂ ਵੱਧ ਕੇ ਫਲ ਮਿਲ ਜਾਂਦਾ ਹੈ। ਹੋਰ ਕੀ ਮਿਲੇਗਾ ਜਿਹੜੀ ਸਾਧੂ ਦੀ ਧੂੜੀ ਮਸਤਕ ਨੂੰ ਲਾ ਲੈਂਦੇ ਨੇ। ਕਹਿੰਦੇ ਕਿਲ ਬਿਖ ਬਿਨਾਸੇ, ਦੁੱਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ। ਉਹਨਾਂ ਦੇ ਜੀਵਨ ਚੋਂ ਪਾਪ ਮਿਟ ਗਏ, ਦੁੱਖ ਮਿਟ ਗਏ, ਰੋਗ ਸੋਗ ਮਿਟ ਗਏ, ਉਹ ਵੀ ਸਾਧਾਂ ਵਾਂਗੂ ਪਵਿੱਤਰ ਹੋ ਗਏ। ਫਿਰ ਤਰਲਾ ਕੀ ਲੈਣਾ, ਕਰ ਕਿਰਪਾ ਮੋਹੇ ਸਾਰੰਗ ਪਾਣ। ਸੰਤਨ ਧੂਰ ਸਰਬ ਨਿਦਾਨ, ਹੇ ਵਾਹਿਗੁਰੂ ਸਾਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਬਖਸ਼ ਜਿੱਥੋਂ ਸਭੋ ਖਜ਼ਾਨੇ ਮਿਲਦੇ ਨੇ। ਗੁਰੂ ਨਾਨਕ ਸਾਹਿਬ ਨੇ ਫਾਰਸੀ ਵਿੱਚ ਇੱਕ ਬਚਨ ਕਿਹਾ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਦਰਵੇਸ਼ ਦਰ ਆਵੇਸ਼ ਤੋਂ ਬਣਿਆ, ਵਾਹਿਗੁਰੂ ਦੇ ਦਰ ਤੇ ਲਟਕਿਆ ਹੋਇਆ, ਹੋਰ ਕਿਸੇ ਦੇ ਦਰ ਤੇ ਨਹੀਂ। ਕਹਿੰਦੇ ਜੇ ਚਾਹੁਣਾ ਹੈ ਨਾ ਵਾਹਿਗੁਰੂ ਦੇ ਦਰ ਤੇ ਲੜਕ ਜਾਵੇਂ, ਪ੍ਰਵਾਨ ਹੋਵੇਂ, ਤੇ ਜਿਹੜੇ ਅੱਗੇ ਲੜਕੇ ਹੋਏ ਨੇ ਦਰਵੇਸ਼ ਨੇ ਉਹਨਾਂ ਦੀ ਸੰਗਤ ਕਰ। ਜਦੋਂ ਉਹਦੇ ਦਾਸਾਂ ਦੀ ਸੰਗਤ ਕਰੇਗਾ, ਫਕੀਰੀ ਭਾਵ ਵਿੱਚ ਆਵੇਂਗਾ ਤੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ, ਤੇਰਾ ਜੀਵਨ ਸਫਲਾ ਹੋ ਜਾਵੇਗਾ। ਇਉਂ ਮਹਾਂਪੁਰਸ਼ਾਂ ਦੀ ਸੰਗਤ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਰਿਆ ਕਰੋ, ਤੀਰਥਾਂ ਨਾਲੋਂ ਵੱਧ ਕੇ ਮਹਿਮਾ ਹੈ। ਤੀਰਥਾਂ ਤੇ ਤੁਸੀਂ ਜਾਂਦੇ ਹੋ, ਬਾਣੀ ਨੇ ਤੀਰਥਾਂ ਦਾ ਖੰਡਨ ਨਹੀਂ ਕੀਤਾ। ਗਲਤ ਕਥਾ ਕਰ ਜਾਂਦੇ ਨੇ ਕਥਾਕਾਰ, ਪਖੰਡ ਦਾ ਖੰਡਨ ਕੀਤਾ ਹੈ। ਹੁਣ ਤੀਰਥ ਕਾਹਦੇ ਲਈ ਬਣੇ ਨੇ, ਬੰਦਗੀ ਕੀਤੀ, ਸੱਤ ਪੁਰਸ਼ਾਂ ਨੇ ਤੀਰਥ ਪ੍ਰਗਟ ਹੋ ਗਏ, ਉੱਥੇ ਜਿਹੜਾ ਜਾ ਕੇ ਬੰਦਗੀ ਕਰੇ, ਪੋਜ਼ਿਟਿਵ ਵਾਈਬਸ ਹੁੰਦੀਆਂ ਨੇ, ਸਕਾਰਾਤਮਕ ਤਰੰਗਾਂ, ਜਿਵੇਂ ਤੁਸੀਂ ਹਰਿਮੰਦਰ ਸਾਹਿਬ ਆਉਂਦੇ ਹੋ। ਵੱਡੇ ਤੋਂ ਵੱਡਾ ਮਨਮੁੱਖ ਵੀ ਆ ਜਾਵੇ ਨਾ ਪਰਿਕਰਮਾ ਵਿੱਚ, ਘੰਟਾ ਚੌਂਕੜਾ ਲਾ ਲਵੇ, ਇਉਂ ਲੰਘ ਜਾਂਦਾ ਹੈ ਘੰਟਾ ਜਿਵੇਂ ਇੱਕ ਮਿੰਟ ਬੈਠੇ ਹੁੰਦੇ ਹਾਂ, ਕਿਉਂਕਿ ਸਦੀਆਂ ਤੋਂ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਤੋ ਪੋਜ਼ਿਟਿਵ ਵਾਈਬਸ, ਵਾਈਬਰੇਸ਼ਨਸ, ਸਕਾਰਾਤਮਕ ਤਰੰਗਾਂ ਦਾ ਬੋਲਬਾਲਾ ਹੈ। ਘਰ ਬਹਿਣਾ ਹੋਵੇ ਤਾਂ 5 ਮਿੰਟ ਨਹੀਂ ਆਪਣੇ ਕੋਲ ਚੌਂਕੜਾ ਲੱਗਦਾ, ਕਿਉਂਕਿ ਉੱਥੇ ਬਾਣੀ ਨਹੀਂ ਇੰਨੀ ਪੜ੍ਹੀ ਜਾਂਦੀ, ਨਕਾਰਾਤਮਕ ਤਰੰਗਾਂ ਹੁੰਦੀਆਂ ਨੇ। ਤੁਸੀਂ ਕਿਸੇ ਧਰਮ ਦੇ ਤੀਰਥਾਂ ਨੂੰ ਖੰਡਿਤ ਕਰੋਗੇ ਤੇ ਉਹ ਅਗਲੇ ਆਪਣੇ ਧਰਮ ਦੇ ਤੀਰਥਾਂ ਬਾਰੇ ਬੋਲਣਗੇ। ਤੇ ਤੀਰਥ ਹੁੰਦਾ ਕੀ ਹੈ? ਜਿੱਥੇ ਵਾਹਿਗੁਰੂ ਦੀ ਯਾਦ ਪ੍ਰਗਟ ਰਹੇ, ਨਾਮ ਜਪਿਆ ਜਾਵੇ। ਪਰ ਲੋਕ ਤੀਰਥਾਂ ਤੇ ਜਾ ਕੇ ਵੀ ਪੁੱਠੇ ਕੰਮ ਕਰਦੇ ਨੇ। ਹੁਣ ਮੰਨ ਲਓ ਕੋਈ ਦਰਬਾਰ ਸਾਹਿਬ ਇਸ਼ਨਾਨ ਕਰਨ ਆਇਆ ਹੈ, ਕਿਸੇ ਦਾ ਜੋੜਾ ਹੀ ਚੁੱਕ ਕੇ ਲੈ ਜਾਵੇ, ਟੁੱਟੀਆਂ ਜਿਹੀਆਂ ਚਵਲਾਂ ਉੱਥੇ ਛੱਡ ਜਾਵੇ, ਇਹ ਕਾਹਦਾ ਮੱਥਾ ਟੇਕਣ ਆਇਆ ਭਾਈ? ਕਿਸੇ ਦਾ ਨਵਾਂ ਤੌਲੀਆ ਹੀ ਚੁੱਕ ਕੇ ਲੈ ਜਾਵੇ, ਕਿਸੇ ਦਾ ਕਛਹਿਰਾ ਚੁੱਕ ਕੇ ਲੈ ਜਾਵੇ, ਇਹ ਕਾਹਦੀ ਯਾਤਰਾ 'ਤੇ ਆਇਆ? ਹਰਿਮੰਦਰ ਸਾਹਿਬ ਆਇਆ ਹੈ, ਤਨ ਦਾ ਇਸ਼ਨਾਨ ਪਾਕ ਸਰੋਵਰ ਵਿੱਚ ਕਰਵਾ, ਤੇਰੇ ਰੋਗ ਸੋਗ ਮਿਟਣ, ਮਨ ਦਾ ਇਸ਼ਨਾਨ ਨਾਮ ਬਾਣੀ ਨਾਲ ਕਰਵਾ, ਪਾਪ ਮਿਟ ਜਾਣ। ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ, ਬਾਈ ਟੇਕਿੰਗ ਬਾਥ ਇਨ ਦਾ ਸੈਕਰਡ ਪੂਲ ਆਫ ਗੁਰੂ ਰਾਮਦਾਸ, ਯੂਰ ਆਲ ਸਿੰਸ ਸਫਰਿੰਗਸ ਵਿਲ ਬੀ ਵਾਸ਼ਡ ਅਵੇ, ਸਭ ਰੋਗ ਸੋਗ ਮਿਟ ਜਾਂਦੇ ਨੇ। ਉਹ ਜਿਹੜੀ ਸਾਧੂ ਦੀ ਸੰਗਤ ਹੈ ਨਾ, ਉਹਦੀ ਤੀਰਥਾਂ ਵਰਗੀ ਮਹਿਮਾ ਤਾਂ ਹੈ। ਸਾਧੂ ਕੋਲ ਬਹੋਗੇ ਤੇ ਸਕਾਰਾਤਮਕ ਤਰੰਗਾਂ ਆਉਣਗੀਆਂ, ਮਨ ਜੁੜੇਗਾ। ਕਈ ਵਾਰ ਤੀਰਥਾਂ ਤੇ ਵੀ ਬੰਦਾ ਭੜਕ ਜਾਂਦਾ ਹੈ, ਸਾਧੂ ਦੀ ਸੰਗਤ ਬੈਠਿਆਂ ਨੇਕਨਾਮੀ ਹੋ ਜਾਈਦਾ ਹੈ। ਖੈਰ ਮਹਿਮਾ ਤੀਰਥ ਦੀ ਸਾਧੂ ਦੀ ਹੈ, ਜਿੱਥੇ ਬੰਦਗੀ ਪ੍ਰਗਟ ਰਹੇ। ਬੰਦਗੀ ਨਹੀਂ, ਸਾਧੂ ਦਾ ਸੰਗ ਵੀ ਕੰਮ ਨਹੀਂ ਆਉਣਾ। ਇਬਾਦਤ ਨਹੀਂ ਕਰਨੀ, ਰੀਸ ਨਹੀਂ ਕਰਨੀ ਸਾਧੂ ਦੀ, ਅਤੇ ਉਹਦੀ ਸੰਗਤ ਦਾ ਕੀ ਫਾਇਦਾ ਹੈ? ਸਾਧੂ ਕੋ ਬਹਿ ਕੇ ਚੌਂਕੜਾ ਲਾਇਆ ਕਰੋ, ਜੇ ਤੀਰਥ 'ਤੇ ਜਾਂਦੇ ਹੋ ਨਾਮ ਜਪਿਆ ਕਰੋ, ਜੀਵਨ ਸਫਲਾ ਹੋਵੇ। ਦਾਸ ਇੱਥੇ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਸ਼੍ਰੋਮਣੀ ਭਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਪ੍ਰਗਟ ਹੈ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਿਹੜੇ ਪ੍ਰਫੁੱਲਤ ਨੇ, ਸ਼੍ਰੀ ਰਵਿਦਾਸ ਜੀ ਮਹਾਰਾਜ, ਕੱਲ ਆਪਾਂ ਉਹਨਾਂ ਦੇ ਜੀਵਨ ਦੀ ਗਾਥਾ ਗੁਰਬਾਣੀ ਦੀ ਰੋਸ਼ਨੀ ਵਿੱਚ ਸ਼ੁਰੂ ਕੀਤੀ ਸੀ। ਆਓ ਉਸ ਨੂੰ ਅੱਗੇ ਵਧਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬੋਲ ਨੇ, ਭਗਤ ਭਗਤਨ ਹੂੰ ਬਨ ਆਈ, ਭਗਤੀ ਗੁਰਮੁਖਾਂ ਨੂੰ ਹੀ ਪਾਈ ਪਾਉਂਦੀ ਹੈ, ਮਨਮੁਖਾਂ ਦੀ ਤੇ ਨਾਮ ਰਸ ਨਾਲ ਬਣਦੀ ਨਹੀਂ, ਉਹਨਾਂ ਨੂੰ ਤੇ ਬੰਦਗੀ ਚੰਗੀ ਲੱਗਦੀ ਨਹੀਂ। ਜਿਹੜੇ ਨੇਕ ਨਾਮੀ ਨੇ ਵਾਹਿਗੁਰੂ ਉਹਨਾਂ ਤੋਂ ਭਗਤੀ ਕਰਾਉਂਦਾ ਹੈ, ਤਨ ਮਨ ਗਲਤ ਪਏ ਠਾਕੁਰ ਸਿਉਂ ਆਪਣ ਲਈਏ ਮਿਲਾਈ, ਗਲਤ ਗਲਤਾਨ ਤਨ ਮਨ ਕਰਕੇ ਭਿੱਜ ਗਏ ਬਾਣੀ 'ਚ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਹੈ, ਉਹਨਾਂ ਦੀ ਪਰਮਾਤਮਾ ਨਾਲ ਬਣ ਆਈ, ਉਹਨਾਂ ਨੂੰ ਭਗਤ ਕਿਹਾ ਜਾਂਦਾ ਹੈ। ਕਹਿੰਦੇ ਭਗਤ ਨਾਲੋਂ ਉੱਚਾ ਰੁਤਬਾ ਕੋਈ ਨਹੀਂ। ਗੁਰੂ ਪਰਮੇਸ਼ਰ ਵਿੱਚ ਭੇਦ ਹੁੰਦਾ ਹੈ, ਭਗਤ ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ। ਜਿਹਨੂੰ ਸੰਸਾਰ ਦਾ ਰਸ ਛੱਡ ਗਿਆ, ਨਿਰੰਕਾਰ ਦਾ ਰਸ ਆ ਗਿਆ, ਉਹਨੂੰ ਭਗਤ ਕਿਹਾ ਜਾਂਦਾ ਹੈ। ਤੇ ਉਹਦਾ ਜਿਹੜਾ ਰੁਤਬਾ ਹੈ ਨਾ, ਉਹਦੇ ਬਾਰੇ ਮਹਾਰਾਜ ਕਹਿੰਦੇ ਨੇ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਹੋਵੇਗਾ, ਕੋਈ ਰਾਜਾ ਦੇਸ਼ ਦਾ ਸੂਰਾ ਹੋਵੇਗਾ, ਸੂਰਮਾ ਹੋਵੇਗਾ, ਦੀਨ ਮਜ਼ਹਬ ਲਈ ਲੜਨ ਵਾਲਾ। ਕਹਿੰਦੇ ਭਗਤ ਦੇ ਬਰਾਬਰ ਨਾ ਸੂਰਾ ਹੀ ਹੈ, ਨਾ ਕੋਈ ਰਾਜਾ ਹੀ ਹੈ, ਨਾ ਕੋਈ ਪੰਡਿਤ ਹੀ ਹੈ, ਨਾ ਕੋਈ ਕਥਾਕਾਰ ਹੀ ਹੈ, ਨਾ ਕੋਈ ਕੀਰਤਨੀਆਂ ਹੀ ਹੈ, ਨਾ ਕੋਈ ਗਿਆਨੀ ਤੇ ਧਿਆਨੀ ਹੈ। ਭਗਤ ਨੂੰ ਉੱਤੇ ਰੱਖਿਆ ਹੈ, ਕਿਉਂਕਿ ਗਿਆਨੀਆਂ ਧਿਆਨੀਆਂ ਨੂੰ ਵੀ ਗਿਆਨ ਦਾ ਅਹੰਕਾਰ ਹੋ ਜਾਂਦਾ ਹੈ, ਰਾਜੇ ਨੂੰ ਰਾਜ ਸੱਤਾ ਦਾ ਮਾਣ ਹੋ ਜਾਂਦਾ ਹੈ। ਜਿਹੜੇ ਪ੍ਰਭੂ ਦੀ ਭਗਤੀ ਕਰਦੇ ਨੇ ਉਹਨਾਂ ਦਾ ਰੁਤਬਾ ਸਭ ਤੋਂ ਬੁਲੰਦ ਹੁੰਦਾ ਹੈ। ਰਾਮਾਨੰਦ ਜੀ ਨੂੰ ਗੁਰੂ ਧਾਰ ਕੇ ਰਾਮ ਨਾਮ ਦਾ ਉਪਦੇਸ਼ ਲੈ ਕੇ ਭਗਤ ਰਵਿਦਾਸ ਜੀ ਮਹਾਰਾਜ ਨੇ ਬੜੀ ਬੰਦਗੀ ਕੀਤੀ, ਬੰਦਗੀ ਦੇ ਨਾਲ ਰਿਧੀਆਂ ਸਿੱਧੀਆਂ ਆ ਗਈਆਂ, ਬਨਾਰਸ ਜੁੱਤੀਆਂ ਗੰਢਣ। ਤੋ ਜਿਹੜੇ ਬ੍ਰਾਹਮਣ ਯਾਤਰਾ ਲਈ ਆਉਂਦੇ ਸਨ ਗੰਗਾ ਇਸ਼ਨਾਨ ਲਈ, ਹੁਣ ਤੁਹਾਨੂੰ ਪਤਾ ਹੈ ਉਦੋਂ ਬਹੁਤਾ ਤੇ ਪ੍ਰਬੰਧ ਹੁੰਦਾ ਨਹੀਂ ਸੀ ਜੋੜਿਆਂ ਦਾ, ਮਾੜੇ ਮੋੜ ਜੇ ਜੁੱਤੇ ਜਿਹੜੇ ਪਾਏ ਹੁੰਦੇ ਸਨ ਪੈਂਡਾ ਕਰਦਿਆਂ ਫਟ ਜਾਂਦੇ ਸਨ ਚਮੜੇ ਦੇ। ਤੋ ਭਗਤ ਰਵਿਦਾਸ ਜੀ ਜੋੜੇ ਗੰਢਦੇ ਨੇ ਤੇ ਲੰਘਦੇ ਆਉਂਦੇ ਬ੍ਰਾਹਮਣ ਲੋਕ ਇਹਨਾਂ ਕੋਲੋਂ ਜੋੜਾ ਗੰਢਾ ਲੈਂਦੇ ਸਨ। ਪੰਡਤਾਂ ਦੀ ਮੰਡਲੀ ਆਈ ਤੇ ਉਹ ਇੱਕ ਪੰਡਿਤ ਕੋਲ ਖਲੋਤਾ, ਕਹਿੰਦਾ ਰਵਿਦਾਸ ਜੀ ਮੇਰਾ ਜੋੜਾ ਗੰਢ ਦਿਓ। ਭਗਤ ਜੀ ਨੇ ਜੋੜਾ ਗੰਢਤਾ ਤੇ ਉਹਨੇ ਕਿਰਤ ਦੀ ਇੱਕ ਦਮੜੀ ਭਗਤ ਜੀ ਨੂੰ ਦਿੱਤੀ, ਉਹਨਾਂ ਲੈ ਲਈ। ਭਗਤ ਜੀ ਨੇ ਪੁੱਛਿਆ ਕਿੱਥੇ ਚੱਲੇ ਹੋ, ਤੇ ਉਹ ਪੰਡਤਾਂ ਦੇ ਗੰਗਾ ਇਸ਼ਨਾਨ ਕਰਨ। ਤੇ ਭਗਤ ਰਵਿਦਾਸ ਜੀ ਕਹਿੰਦੇ ਵੀ ਸਾਨੂੰ ਵੀ ਲੈ ਜਾਓ, ਇਸ਼ਨਾਨ ਕਰ ਲਵਾਂਗੇ। ਉਹ ਪੰਡਤ ਤਤਾ ਹੋ ਗਿਆ, ਉਹ ਕਹਿੰਦਾ ਤੁਹਾਨੂੰ ਨਹੀਂ ਦਿਖਦਾ ਵੀ ਇਹ ਬ੍ਰਾਹਮਣਾਂ ਦੀ ਮੰਡਲੀ ਹੈ, ਉੱਚ ਜਾਤੀਆਂ ਦੀ ਮੰਡਲੀ ਹੈ, ਜਾਤ ਹੰਕਾਰੀ ਸਨ ਸਾਰੇ। ਤੁਹਾਡੇ ਗੰਗਾ ਵਿੱਚ ਇਸ਼ਨਾਨ ਕੀਤਿਆਂ ਜਲ ਅਪਵਿੱਤਰ ਹੋ ਜਾਣਾ ਹੈ। ਹੁਣ ਜੇ ਤੇ ਕੋਈ ਅਧੂਰਾ ਹੁੰਦਾ ਤੇ ਖਪ ਜਾਂਦਾ ਵੀ ਮੈਨੂੰ ਨੀਵਾਂ ਵਿਖਾਇਆ, ਭਗਤ ਸੀ ਪੂਰਾ। ਉਹ ਹੱਸ ਪਏ ਰਵਿਦਾਸ ਜੀ ਮਹਾਰਾਜ, ਉਹ ਕਹਿੰਦੇ ਚਲੋ ਆਪਾਂ ਇਸ਼ਨਾਨ ਨਹੀਂ ਕਰਦੇ, ਜਲ ਜ਼ਰੂਰ ਮੈਲਾ ਕਰਨਾ ਗੰਗਾ ਮਾਤਾ ਦਾ, ਮੈਂ ਨਾਲ ਚੱਲਦਾ, ਤੁਹਾਡੇ ਵਿਦਵਾਨ ਪੁਰਸ਼ ਹੋ, ਕੋਈ ਨਾ ਕੋਈ ਬਚਨ ਹੀ ਪੱਲੇ ਪੈ ਜਾਵੇਗਾ। ਉਹ ਦਮੜੀ ਲੈ ਲਈ ਤੇ ਪਿੱਛੇ ਪਿੱਛੇ ਤੁਰ ਪਏ। ਹੁਣ ਗੰਗਾ ਵਿੱਚ ਤੁਸੀਂ ਵੇਖਿਆ ਹੈ ਕਈ ਵਾਰ ਨਾ ਲੋਕ ਇੱਦਾਂ ਸਿੱਕੇ ਸੁੱਟਦੇ ਨੇ, ਦਮੜੀਆਂ ਸੁੱਟਦੇ ਨੇ, ਮੱਥਾ ਟੇਕਦੇ ਨੇ, ਕਿਉਂਕਿ ਉਹਨੂੰ ਦੇਵੀ ਮੰਨਦੇ ਨੇ। ਇਹ ਉਹਨਾਂ ਦੀ ਮਨੌਤ ਹੈ ਹਿੰਦੂ ਵੀਰਾਂ ਦੀ। ਭਾਈ ਗੁਰਦਾਸ ਜੀ ਨੇ ਸਾਖੀ ਲਿਖੀ ਹੈ, ਕਾਡ ਕਸੀਰਾ ਸੌਪਿਆ ਰਵਦਾਸ ਹੈ ਗੰਗਾ ਦੀ ਭੇਟਾ, ਲੱਗਾ ਪੁਰਬ ਅਭੀਚ ਦਾ ਡਿੱਠਾ ਚਲਤ ਅਚਰਜ ਅਮੇਟਾ। ਉੱਥੇ ਅਪਿਜਿਤ ਨਛੱਤਰ ਦੀ ਪੂਰਬੀ ਲੱਗੀ ਹੋਈ ਸੀ, ਲੋਕ ਇਸ਼ਨਾਨ ਕਰਨ ਆਏ ਹੋਏ ਸਨ। ਅੱਗੇ ਭਾਈ ਗੁਰਦਾਸ ਕਹਿੰਦੇ ਨੇ, ਲਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਭੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਇਹਨੂੰ ਸਮਝਿਓ, ਸਾਰੇ ਸਿੱਕੇ ਉਛਾਲ ਰਹੇ ਨੇ ਗੰਗਾ ਵਿੱਚ, ਅਤੇ ਉਹ ਜਿਹੜੀ ਇੱਕ ਦਮੜੀ ਸੀ ਨਾ ਭਗਤ ਰਵਿਦਾਸ ਜੀ ਕੋਲ, ਉਹਨਾਂ ਨੇ ਵੀ ਹੱਥ ਵਿੱਚ ਫੜੀ ਅਤੇ ਬਾਂਹ ਹੁਲਾਰ ਕੇ ਗੰਗਾ ਦੇ ਵਿੱਚ ਸੁੱਟਣ ਲੱਗੇ ਨੇ। ਅਤੇ ਉੱਥੇ ਗੰਗਾ ਚੋਂ ਇੱਕ ਹੱਥ ਪ੍ਰਗਟ ਹੋ ਗਿਆ, ਉਹ ਹੱਥ ਅੱਗੇ ਵਧਿਆ ਭਗਤ ਰਵਿਦਾਸ ਜੀ ਵੱਲ। ਸਾਰੇ ਬ੍ਰਾਹਮਣ ਸੁੰਨ ਹੋਏ ਪਏ ਨੇ ਵੀ ਇਹ ਬਣ ਕੀ ਗਿਆ। ਉਹ ਕਿਸੇ ਬ੍ਰਾਹਮਣ ਵੱਲ ਨਹੀਂ ਹਸਤ ਵਧਿਆ, ਕਿਸੇ ਤੋਂ ਦਮੜੀ ਪ੍ਰਵਾਨ ਨਹੀਂ ਕੀਤੀ ਉਸ ਹਸਤ ਨੇ, ਸਭ ਸੁੱਟ ਰਹੇ ਨੇ ਗੰਗਾ ਚ। ਰਵਿਦਾਸ ਜੀ ਮਹਾਰਾਜ ਦੇ ਅੱਗੇ ਹਸਤ ਆਇਆ ਤੇ ਦਮੜੀ ਹਸਤ ਤੇ ਉਹਨਾਂ ਟਿਕਾ ਦਿੱਤੀ, ਹੱਥ ਘੁੱਟਿਆ ਗੰਗਾ ਨੇ ਸਵੀਕਾਰ ਕਰਕੇ, ਹੱਥ ਜਿਹੜਾ ਸੀ ਉਹ ਫਿਰ ਜਲ ਦੇ ਵਿੱਚ ਗੁਪਤ ਹੋ ਗਿਆ। ਭਾਈ ਗੁਰਦਾਸ ਕਹਿੰਦੇ, ਐਸਾ ਅਚਰਜ ਕੌਤਕ ਵਰਤਿਆ ਕਿਸੇ ਦੇ ਸਮਝ ਨਾ ਪਵੇ ਵੀ ਬਣ ਕੀ ਗਿਆ, ਅੱਜ ਤੱਕ ਤੇ ਇੱਦਾਂ ਹੋਇਆ ਨਹੀਂ। ਇੱਥੋਂ ਸਮਝ ਕੀ ਪੈਂਦੀ ਹੈ, ਇੱਕ ਤੇ ਪ੍ਰਭੂ ਪਰਮੇਸ਼ਰ ਚਾਹੇ ਉਹ ਦੇਵੀ ਦੇਵਤੇ ਨੇ, ਰਹਿਬਰ ਅਵਤਾਰ ਨੇ, ਉਹ ਪਰਮਾਤਮਾ ਦੇ ਹੀ ਭੇਜੇ ਹੋਏ ਨੇ ਦੁਨੀਆਂ 'ਤੇ ਨੇਕ ਨਾਮੀ ਬਣਾਉਣ ਲਈ ਲੋਕਾਂ ਨੂੰ। ਕਹਿੰਦਾ ਪ੍ਰਭੂ ਦਸਾਂ ਨਹੁੰਆਂ ਦੀ ਕਿਰਤ ਪ੍ਰਵਾਨ ਕਰਦਾ ਹੈ, ਦੂਸਰਾ ਉਹ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ, ਪਿੱਠ ਨਹੀਂ ਲੱਗਣ ਦਿੰਦਾ। ਜਾਤ ਅਭਿਮਾਨੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਸੀ ਇਹ, ਜਿਹੜੇ ਮਾਣ ਕਰਦੇ ਸੀ ਉੱਚੀ ਜਾਤ ਦਾ, ਆਪਣੇ ਅਭਿਆਸ ਦਾ, ਉਹਨਾਂ ਦੀ ਦਮੜੀ ਹੱਥ ਕੱਢ ਕੇ ਨਹੀਂ ਲਈ। ਜਿਹਨੂੰ ਨੀਵਾਂ ਵਿਖਾਇਆ ਗਿਆ ਵੀ ਇਹ ਤੇ ਚਮਿਆਰ ਹੈ ਜੀ, ਇਹ ਤੇ ਜੁੱਤੀਆਂ ਗੰਢਦਾ ਹੈ, ਉਹਦੇ ਕੋਲੋਂ ਹਸਤ ਪ੍ਰਗਟ ਕਰਕੇ ਵਾਹਿਗੁਰੂ ਨੇ ਉਹ ਭੇਟਾ ਪ੍ਰਵਾਨ ਕੀਤੀ। ਇਹਦਾ ਇੱਕ ਹੋਰ ਵੀ ਪੱਖ ਹੈ, ਹੁਣ ਭਗਤ ਜੀ ਅੰਦਰ ਤੇ ਧਿਆਉਂਦੇ ਹੀ ਹੋਣਗੇ ਨਾ, ਐ ਵਾਹਿਗੁਰੂ ਮੇਰੀ ਕਿਧਰੇ ਪਿੱਠ ਨਾ ਲੱਗ ਜਾਵੇ, ਮੈਂ ਤੇਰੇ ਦਰ ਤੇ ਆਇਆ, ਮੇਰੀ ਭੇਟਾ ਆਪ ਪ੍ਰਵਾਨ ਕਰੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨ, ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ। ਸਾਧ ਮੂੰਹ ਚੋਂ ਬਚਨ ਕੱਢਣ ਉਹ ਤੇ ਪੂਰਾ ਹੁੰਦਾ ਹੀ ਆ, ਕਹਿੰਦੇ ਚਿਤਵ ਵੀ ਲੈਣ, ਸੋਚ ਹੀ ਲੈਣ, ਉਹ ਵੀ ਪੱਥਰ ਤੇ ਲਕੀਰ ਹੈ, ਉਹ ਵੀ ਵਾਹਿਗੁਰੂ ਬਚਨ ਪੂਰਾ ਕਰ ਦਿੰਦਾ ਹੈ। ਹੀ ਗ੍ਰੈਂਡਸ ਟੂ ਦੈਮ, ਜੋ ਮੰਗਦੇ ਨੇ ਉਹ ਦਿੰਦਾ ਹੈ, ਭਾਵਨਾ ਪੂਰੀ ਕਰਦਾ ਹੈ। ਤੇ ਬਾਕੀ ਬਾਣੀ ਤੇ ਆਂਦੀ ਹੈ, ਸਰਬ ਕਲਾ ਪੂਰਨ ਪ੍ਰਭ ਸੋਏ, ਜਿਹੜੇ ਆਂਦੇ ਕਰਾਮਾਤ ਨਹੀਂ ਹੁੰਦੀ, ਵਿਸ਼ੇਸ਼ ਉਹਨਾਂ ਲਈ ਹੈ, ਵਾਹਿਗੁਰੂ ਕਰਾਮਾਤੀ ਹੈ, ਇਹੋ ਜਿਹੀ ਕਲਾ ਵਰਤਾਉਣੀ ਉਹਦੇ ਲਈ ਬੜੀ ਮਾਮੂਲੀ ਗੱਲ ਹੈ। ਹੀ ਇਜ਼ ਓਵਰ ਫਲੋਇੰਗ ਵਿਦ ਦ ਮਿਰੈਕੁਲਸ ਪਾਵਰਸ, ਉਹ ਭਾਂਡਾ ਲਬਾ ਲਬ ਕਰਾਮਾਤਾਂ ਨਾਲ ਭਰਿਆ ਹੋਇਆ ਹੈ, ਛਲਕ ਰਿਹਾ ਹੈ। ਭਗਤਾਂ ਨਾਲ ਕਰਾਮਾਤਾਂ ਹੁੰਦੀਆਂ ਹੈ, ਮਨਮੁਖਾਂ ਨਾਲ ਨਹੀਂ। ਮਨਮੁਖਾਂ ਨੂੰ ਤਾਂ ਇੱਦਾਂ ਹੀ ਲੱਗਦਾ ਹੈ ਇਹ ਚਮਤਕਾਰ ਕਿੱਥੇ ਹੁੰਦੇ ਨੇ, ਰੋਜ਼ ਤੇ ਤਰਕ ਕਰਦੇ ਨੇ, ਉਹਨਾਂ ਦੀ ਦੁਨੀਆਂ ਹੀ ਤਰਕ 'ਤੇ ਟਿਕੀ ਹੈ। ਧਰਮ ਤਰਕ 'ਤੇ ਨਹੀਂ ਟਿਕਿਆ, ਧਰਮ ਮਨੌਤ 'ਤੇ ਟਿਕਿਆ ਹੈ, ਸ਼ਰਧਾ 'ਤੇ ਟਿਕਿਆ ਹੈ। ਸ਼ਰਧਾ ਹੈ ਅਤੇ ਸਭ ਕੁਝ ਹੈ। ਉਹ ਜਿੰਨੇ ਕੁ ਵਹਿੰਦੇ ਸੀ ਕੌਤਕ, ਸਾਰਿਆਂ ਚਰਨ ਫੜ ਲਏ ਨਾਨਕ, ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਇਹ ਨਾਮ ਦੀ ਬਰਕਤ ਹੈ, ਜਿਹਨੂੰ ਆਂਹਦੇ ਸੀ ਇਹ ਸ਼ੂਦਰ ਹੈ, ਚਮਿਆਰ ਹੈ। ਭਗਤ ਰਵਿਦਾਸ ਜੀ ਅੱਗੇ ਬੜੇ ਬੜੇ ਬ੍ਰਾਹਮਣ ਗੰਗਾ ਦੇ ਕੰਢੇ ਚੁੱਕ ਗਏ ਇਹ ਕੌਤਕ ਵੇਖ ਕੇ। ਨਾਮ ਸਭ ਤੋਂ ਬੁਲੰਦ ਹਸਤੀ ਹੈ, ਇੱਕ ਜ਼ਿਕਰ ਆਉਂਦਾ ਹੈ, ਮਹਾਰਾਜ ਰਵਿਦਾਸ ਜੀ ਨਾ ਦੁਕਾਨ ਤੇ ਬੈਠੇ ਜੋੜੇ ਗੰਢਣ ਗਿਆਨ ਦੀ ਬੜੀ ਅਗੰਮੀ ਬਾਤ ਪਾਉਂਦੇ ਸਨ, ਤੇ ਉੱਥੇ ਇੱਕ ਦੋਧੀ ਆਇਆ ਦੁੱਧ ਲੈ ਕੇ, ਤੇ ਪਰਮਾਰਥ ਦੀ ਗੱਲ ਕੀਤੀ। ਕਹਿੰਦਾ ਰਵਿਦਾਸ ਜੀ ਮਹਾਰਾਜ ਮੈਨੂੰ ਨਾਮਦਾਨ ਬਖਸ਼ ਦਿਓ। ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਇੱਦਾਂ ਕਰਿਓ ਕੱਲ੍ਹ ਨੂੰ ਆਇਓ। ਦੋਧੀ ਸਵੇਰੇ ਫਿਰ ਆ ਗਿਆ, ਇੱਛਾ ਹੋਵੇਗੀ ਅਭਿਲਾਖੀ ਹੋਵੇਗਾ। ਇੱਕ ਭਾਂਡਾ ਪਿਆ ਸੀ ਰਵਿਦਾਸ ਜੀ ਮਹਾਰਾਜ ਕੋਲ, ਤੇ ਉਹਦੇ ਚ ਨਾ ਦਿਨ ਰਾਤ ਚਮੜਾ ਭਿੱਜਾ ਰਹਿੰਦਾ ਸੀ, ਤੇ ਇਸ਼ਾਰਾ ਕਰਕੇ ਦੋਧੀ ਨੂੰ ਆਂਹਦੇ ਵੀ ਉਹਦੇ ਚ ਦੁੱਧ ਪਾ ਦੇ। ਕਹਿੰਦਾ ਮਹਾਰਾਜ ਮਖੌਲ ਕਰਦੇ ਹੋ, ਚਮੜਾ ਭਿੱਜਾ ਹੈ ਉਹਦੇ ਚ, ਗੰਦਾ ਭਾਂਡਾ ਹੈ, ਲਿਬੜਿਆ ਭਾਂਡਾ ਹੈ, ਦੁੱਧ ਖਰਾਬ ਹੋ ਜਾਵੇਗਾ। ਰਵਿਦਾਸ ਜੀ ਮਹਾਰਾਜ ਕਹਿੰਦੇ ਤੈਨੂੰ ਇਹਦੇ ਨਾਲ ਕੀ ਲੱਗੇ, ਤੂੰ ਦੁੱਧ ਪਾ ਦੇ। ਤੇ ਜਦੋਂ ਦੁਹਰਾਇਆ ਰਵਿਦਾਸ ਜੀ ਨੇ ਤੇ ਉਹ ਕਹਿੰਦਾ ਜੀ ਵੇਖੋ ਮੇਰਾ ਜੀਵਨ ਲੰਘਿਆ ਹੈ ਇਸ ਕਾਰਜ ਦੇ ਵਿੱਚ, ਮੇਰਾ ਤਜਰਬਾ ਹੈ ਸਾਰੀ ਉਮਰ ਦਾ, ਦੁੱਧ ਖਰਾਬ ਹੋ ਜਾਣਾ ਤੁਸੀਂ ਆਖੇ ਨਹੀਂ ਲੱਗਦੇ। ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਜਦੋਂ ਤੈਨੂੰ ਪਤਾ ਹੈ ਵੀ ਚਮੜਾ ਭਿੱਜਿਆ ਇਹਦੇ ਵਿੱਚ ਦੁੱਧ ਪਾਇਆ ਖਰਾਬ ਹੋ ਜਾਵੇਗਾ, ਤੇ ਮੈਂ ਤੇਰੇ ਮਨ ਦੇ ਭਾਂਡੇ ਵਿੱਚ ਨਾਮ ਰੂਪੀ ਦੁੱਧ ਕਿੱਦਾਂ ਪਾ ਦਵਾਂ, ਇਹਦੇ 'ਚ ਵੀ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚਮੜਾ ਭਿੱਜਾ ਹੀ ਰਹਿੰਦਾ ਹੈ, ਇਹਦੇ 'ਚ ਜਗ੍ਹਾ ਕਿੱਥੇ ਹੈ ਨਾਮ ਦੀ। ਹੁਣ ਤੁਸੀਂ ਹੀਰੇ ਲੈ ਕੇ ਸਬਜ਼ੀ ਮੰਡੀ ਚਲੇ ਜਾਓ ਤੇ ਉੱਥੇ ਮੁੱਲ ਕੀ ਮਿਲਣਾ ਤੁਹਾਨੂੰ, ਸ਼ਰਧਾ ਰੂਪੀ ਭਾਂਡਾ ਹੋਵੇ ਤੇ ਨਾਮ ਉੱਥੇ ਟਿਕਦਾ ਹੈ। ਸਾਧੂਆਂ ਦੀ ਸੰਗਤ ਕਰੋ, ਨਾਮ ਦੀ ਬਰਕਤ ਨਾਲ ਮਨ ਦਾ ਭਾਂਡਾ ਮਾਂਜ ਦੇਣ, ਤੇ ਕਿਧਰੇ ਇਹ ਭਾਂਡਾ ਸ਼ਰਧਾ ਦਾ ਲਬਾ ਲਬ ਚਮਕ ਉੱਠੇ ਤੇ ਫਿਰ ਕਿਧਰੇ ਹੀ ਨਾਮ ਟਿਕੇਗਾ। ਭਗਤਾਂ ਦੀ ਸੰਗਤ ਤੋਂ ਬਿਨਾਂ ਇਹ ਬਾਤਾਂ ਨਹੀਂ ਸਮਝ ਆਉਂਦੀਆਂ। ਦੋਧੀ ਮੁਰੀਦ ਹੋਇਆ, ਭਗਤ ਜੀ ਦੀ ਸੰਗਤ ਕਰਨ ਲੱਗ ਪਿਆ, ਜਿਹੜਾ ਫਿਰ ਉਹਨਾਂ ਦਾ ਸੰਗੀ ਉੱਤੇ ਮੁਕਤ ਹੋਵੇਗਾ ਹੀ। ਰੋਜ਼ ਤੇ ਤੁਸੀਂ ਬਾਣੀ 'ਚ ਪੜ੍ਹਦੇ ਹੋ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ। ਐਸਿਆਂ ਭਗਤਾਂ ਦੀ ਸੰਗਤ ਉਦੋਂ ਮਿਲਦੀ ਹੈ ਜਦੋਂ ਵਾਹਿਗੁਰੂ ਦਿਆਲੂ ਹੁੰਦਾ ਹੈ। ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ, ਫਿਰ ਉਹਨਾਂ ਦੀ ਸੰਗਤ ਬਹਿ ਕੇ ਦਿਨ ਰਾਤ ਨਾਮ ਜਪੀਦਾ ਹੈ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾ ਡਿੱਠਿਆ, ਉਹਨਾਂ ਦੇ ਦਿਦਾਰੇ ਕੀਤਿਆਂ ਹੀ ਵਾਹਿਗੁਰੂ ਜ਼ਿਹਨ ਵਿੱਚ ਪ੍ਰਗਟ ਹੁੰਦਾ ਹੈ। ਮਨ ਕੀ ਕਟੀਐ ਮੈਲ ਸਾਧ ਸੰਗ ਵੁੱਠਿਆ, ਸਾਧੂ ਦੀ ਸੰਗਤ ਬੈਠੋਗੇ ਤੇ ਮਨ ਦਾ ਭਾਂਡਾ ਜਿਹੜਾ ਮੈਲ ਨਾਲ ਭਰਿਆ ਹੈ, ਜਿਹਦੇ 'ਚ ਚਮੜਾ ਭਿੱਜਿਆ ਹੈ ਵਿਕਾਰਾਂ ਦਾ, ਇਹ ਸਾਫ਼ ਹੋ ਜਾਂਦਾ ਹੈ। ਸਾਧੂ ਤਾਰਨੇ ਵਾਲੇ ਨੇ, ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ, ਵਿਕਾਰਾਂ ਰੂਪੀ ਦੂਤ ਦੌੜ ਜਾਣਗੇ, ਸਾਰੇ ਬੰਧਨਾਂ ਤੋਂ ਵਿਕਾਰਾਂ ਤੋਂ ਖਲਾਸੀ ਸਾਧ ਦਵਾਉਂਦੇ ਨੇ। ਜਨਮ ਮਰਨ ਭਉ ਕਟੀਐ ਜਨ ਕਾ ਸ਼ਬਦ ਜਪ, ਸਾਧੂਆਂ ਤੋਂ ਬਚਨ ਲੈ ਕੇ ਨਾਮ ਜਪਣ ਵਾਲਾ ਮੁਕਤ ਹੁੰਦਾ ਏ। ਤੇ ਉਸ ਦੋਧੀ ਨੇ ਭਗਤ ਰਵਿਦਾਸ ਜੀ ਨੂੰ ਗੁਰੂ ਧਾਰ ਕੇ ਜੀਵਨ ਸਫਲਾ ਕੀਤਾ। ਇੱਕ ਰਾਣੀ ਝਾਲੀ ਦਾ ਬੜਾ ਜ਼ਿਕਰ ਆਉਂਦਾ ਉਹਨਾਂ ਦੇ ਜੀਵਨ ਵਿੱਚ, ਚਿਤੌੜ ਦੀ ਰਾਣੀ ਝਾਲੀ ਬਾਈ ਮੁਸ਼ਕਲ ਖੜੀ ਹੋ ਗਈ, ਬ੍ਰਾਹਮਣ ਬੜੇ ਦੁਖੀ ਹੋਏ। ਛੱਤਰੀ ਕੁੱਲ ਦੀ ਰਾਣੀ ਨੇ ਇੱਕ ਚਮਿਆਰ ਨੂੰ ਗੁਰੂ ਧਾਰ ਲਿਆ ਰਵਿਦਾਸ ਜੀ ਨੂੰ, ਬੜੇ ਤੜਪਦੇ ਨੇ ਬ੍ਰਾਹਮਣਾਂ ਨੂੰ ਖੁਸ਼ ਕਰਨ ਲਈ ਨਾ ਰਾਣੀ ਝਾਲੀ ਬਾਈ ਨੇ ਬ੍ਰਹਮ ਪੋਚ ਲਈ ਸੱਦਾ ਦਿੱਤਾ, ਆ ਗਏ ਸ਼ਗਨ ਛਕਾਉਣ ਨੂੰ ਤੇ ਆ ਹੀ ਜਾਣਾ ਸੀ ਉਹਨਾਂ ਨੇ, ਪੇਟੂ ਸਨ ਬਹੁਤੇ, ਕਈ ਲੰਗਰ ਛਕਣ ਹੀ ਆਉਂਦੇ ਨੇ, ਟੋਕਰਾ ਰੋਟੀਆਂ ਦਾ ਖਾ ਜਾਣਗੇ, ਮਨ ਦੀ ਖੁਰਾਕ ਕਿਤੇ ਅੱਧਾ ਘੰਟਾ ਬਹਿ ਕੇ ਨਹੀਂ ਕਥਾ ਕੀਰਤਨ ਸੁਣਦੇ। ਉਹ ਛਕਣ ਨੂੰ ਸਾਰੇ ਦੌੜੇ ਆਏ, ਤੇ ਜਦੋਂ ਅੱਗੇ ਭਗਤ ਰਵਿਦਾਸ ਬੈਠਾ ਵੇਖਿਆ ਤੇ ਮੱਚ ਉੱਠੇ, ਕਹਿੰਦੇ ਅਸੀਂ ਸ਼ੂਦਰ ਨਾਲ ਬਹਿ ਕੇ ਬ੍ਰਹਮ ਭੋਜ ਨਹੀਂ ਕਰਨਾ, ਇਹਨੂੰ ਵੱਖ ਕਰ ਦਿਓ। ਰਾਣੀ ਝਾਲੀ ਮਜਬੂਰ ਸੀ, ਕੀ ਕਰਦੀ? ਪਰ ਰਵਿਦਾਸ ਜੀ ਮਹਾਰਾਜ ਅਕਾਲ ਪੁਰਖ ਵਿੱਚ ਅਭੇਦ ਮਹਾਂਪੁਰਸ਼, ਗਿਲਾ ਨਹੀਂ ਕੀਤਾ, ਖਿੜੇ ਮੱਥੇ ਕਹਿੰਦੇ ਵੀ ਕੋਈ ਗੱਲ ਨਹੀਂ ਰਾਣੀ, ਇਹਨਾਂ ਦੀ ਪੰਗਤ ਵੱਖ ਲਾਓ, ਇਹਨਾਂ ਨੂੰ ਛਕਾ ਲਓ ਭੋਜਨ, ਮੈਂ ਬਾਅਦ ਵਿੱਚ ਛਕ ਲਵਾਂਗਾ। ਚੌਂਕੜਾ ਲਾ ਕੇ ਭਗਤੀ ਵਿੱਚ ਬਹਿ ਗਏ, ਸਹਿਰ ਸਮਾਧੀ ਵਿੱਚ ਪੰਗਤ ਲੱਗੀ ਹੈ, ਪੰਡਿਤ ਭੋਜਨ ਛਕਦੇ ਨੇ ਤੇ ਇੱਕ ਪੰਡਿਤ ਬੋਲਿਆ, ਆ ਫੇਰ ਆ ਗਿਆ ਰਵਿਦਾਸ ਮੇਰੀ ਥਾਲੀ ਚੋਂ ਭੋਜਨ ਖਾ ਰਿਹਾ। ਉਹਨੇ ਟੋਕਿਆ। ਦੂਜਾ ਪੰਡਿਤ ਬੋਲਿਆ, ਮੇਰੀ ਥਾਲੀ ਚੋਂ ਵੀ ਖਾ ਰਿਹਾ। ਉਹ ਜਿੰਨਾ ਪੰਡਤਾਂ ਦਾ ਵਫਦ ਸੀ, ਲੰਗਰ ਛਕਣ ਆਇਆ ਸੀ, ਹਰੇਕ ਨੂੰ ਭਗਤ ਰਵਿਦਾਸ ਆਪ ਦੀ ਥਾਲੀ ਚੋਂ ਲੰਗਰ ਛਕਦਾ ਦਿਖਿਆ, ਕਿਸੇ ਨੂੰ ਨਾਲ ਬੈਠਾ ਲੰਗਰ ਛਕਦਾ ਦਿਖਿਆ। ਹੁਣ ਵਿੱਚ ਦਾਨੇ ਪ੍ਰਦਾਨੇ ਵੀ ਸਨ, ਉਹਨਾਂ ਨੂੰ ਸਮਝ ਪੈ ਗਈ ਵੀ ਇਹ ਪ੍ਰਭੂ ਸਰੂਪ ਹੋ ਨਿਬੜੇ ਨੇ ਭਗਤ ਰਵਿਦਾਸ ਜੀ, ਪ੍ਰਭੂ ਹਰ ਜ਼ਰੇ ਵਿੱਚ ਪ੍ਰਗਟ ਹੈ ਤੇ ਸਾਡਾ ਮਾਣ ਤੋੜਨ ਦੇ ਲਈ ਇਹ ਕੌਤਕ ਰਚਿਆ ਗਿਆ ਹੈ। ਭਗਤਾਂ ਦੀ ਕੋਈ ਜਾਤ ਕੁੱਲ ਨਹੀਂ ਹੈ, ਭਗਤਾਂ ਦੀ ਜਾਤ ਇੱਕੋ ਹੀ ਹੈ, ਉਹ ਪ੍ਰਭੂ ਦਾ ਸਰੂਪ ਹੁੰਦੇ ਨੇ। ਆ ਠੀਕ ਹੈ, ਦੁਨਿਆਵੀ ਉਹਨਾਂ ਦਾ ਕੋਈ ਵੀ ਕਬੀਲਾ ਹੋਵੇ, ਬੰਦਗੀ ਕਰਕੇ ਉਹ ਰੱਬ ਵਿੱਚ ਅਭੇਦ ਹੋ ਜਾਂਦੇ ਨੇ, ਰੱਬ ਵਿੱਚ ਇੱਕਮਿੱਕ ਹੋ ਜਾਂਦੇ ਨੇ। ਸਾਰੇ ਬ੍ਰਾਹਮਣ ਝੋਗੇ ਚਰਨਾਂ ਵਿੱਚ ਜੈ ਜੈਕਾਰ ਹੋਈ ਤੇ ਰਾਣੀ ਝਾਲੀ ਬਾਈ ਨੇ ਹਾਥੀ ਮੰਗਾਇਆ, ਹਾਥੀ ਤੇ ਸਵਾਰਾ ਚੁੱਕਿਆ, ਭਗਤ ਰਵਿਦਾਸ ਜੀ ਨੂੰ ਚੜਾਇਆ ਤੇ ਸਾਰੇ ਨਗਰ ਵਿੱਚ ਸ਼ਹਿਰ ਵਿੱਚ ਜਲੂਸ ਦੇ ਰੂਪ ਵਿੱਚ ਫੇਰਿਆ ਤੇ ਸੰਗਤਾਂ ਨੂੰ ਪੂਰਨ ਪੁਰਸ਼ ਦੇ ਦਰਸ਼ਨ ਕਰਵਾਏ ਤੇ ਭਗਤ ਦੀਆਂ ਅੱਖਾਂ 'ਚ ਵੈਰਾਗ ਆ ਗਿਆ ਤੇ ਗਲੂਏ 'ਚੋਂ ਬੋਲ ਨਿਕਲੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਲਾਲ ਦਾ ਮਤਲਬ ਕੀ ਹੈ? ਹੇ ਪ੍ਰਮਾਤਮਾ, ਐਸੀ ਕਰਨੀ ਤੇਰੇ ਬਿਨਾਂ ਹੋਰ ਕੌਣ ਕਰ ਸਕਦਾ ਹੈ? ਗਰੀਬ ਨਿਵਾਜ, ਗੁਸਈਆ ਮੇਰਾ ਮਾਥੇ ਛਤਰ ਧਰੇ। ਗਰੀਬੜੇ ਜਿਹੜੇ ਮਿੱਟੀ ਚ ਰੁਲਦੇ ਨੇ, ਤੇਰੀ ਨਦਰੇ ਨਿਆਮਤ ਹੋ ਜਾਵੇ ਤੇ ਛਤਰ ਝੁਲਦਾ ਹੈ ਉਹਨਾਂ ਦੇ ਸਿਰ ਤੇ। ਅੱਜ ਵੇਖੋ, ਜਿਸ ਰਵਿਦਾਸ ਜੀ ਨੂੰ ਗੰਗਾ ਚ ਨਹੀਂ ਸੀ ਇਸ਼ਨਾਨ ਕਰਨ ਦਿੰਦੇ, ਨਾਮ ਦੀ ਬਰਕਤ ਹੈ, ਵਾਹਿਗੁਰੂ ਨੇ ਸਿਰ ਤੇ ਛਤਰ ਝੁਲਾ ਦਿੱਤਾ। ਜਾਂ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਬ੍ਰਾਹਮਣ ਆਖਿਆ ਕਰਦੇ ਸੀ, ਨੇੜੇ ਨਾ ਲੱਗੀ ਭਿੱਟ ਜਾਵਾਂਗੇ, ਤੂੰ ਸ਼ੂਦਰ ਹੈ, ਪਰ ਵਾਹਿਗੁਰੂ ਤੂੰ ਕਿਰਪਾਲ ਹੋ ਗਿਆ ਮੇਰੇ ਤੇ, ਅੱਜ ਮੇਰੇ ਚਰਨਾਂ ਵਿੱਚ ਬ੍ਰਾਹਮਣ ਚੁੱਕਦੇ ਨੇ। ਨੀਚ ਹਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇਹ ਠੀਕ ਹੈ, ਵਰਣ ਵੰਡ ਤੋਂ ਆਮ ਲੋਕ ਡਰ ਸਕਦੇ ਨੇ, ਪਰ ਵਾਹਿਗੁਰੂ ਥੋੜਾ ਡਰਦਾ ਹੈ ਬ੍ਰਾਹਮਣਾਂ ਤੋਂ, ਵਾਹਿਗੁਰੂ ਨਹੀਂ ਡਰਦਾ। ਕਹਿੰਦੇ ਤੇਰਾ ਹੀ ਕਰਮ ਮੈਨੂੰ ਨਾਸ ਬਖਸ਼ਿਆ ਹੈ। ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ। ਹੇ ਅਕਾਲ ਪੁਰਖ, ਭਗਤ ਨਾਮਦੇਵ ਜੀ ਛਿੰਬੇ ਸਨ, ਲੋਕਾਂ ਸ਼ੂਦਰ ਆਖਿਆ, ਤਿਲੋਚਨ ਜੀ ਨੂੰ ਸ਼ੂਦਰ ਆਖਿਆ, ਸਦਨਾ ਜੀ ਨੂੰ, ਸੈਨ ਜੀ ਨੂੰ ਸ਼ੂਦਰ ਆਖਿਆ, ਪਰ ਵੇਖ ਤੇਰੇ ਨਾਮ ਕਰਕੇ ਦੁਨੀਆਂ ਤੋਂ ਤਰ ਗਏ। ਕਹਿ ਰਵਿਦਾਸ ਸੁਨਹੋਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਰਵਿਦਾਸ ਜੀ ਮਹਾਰਾਜ ਕਹਿੰਦੇ, ਹੇ ਸੰਤ ਜਨੋ, ਵਾਹਿਗੁਰੂ ਜੋ ਚਾਹੇ ਕਰ ਸਕਦਾ ਹੈ, ਨੀਵਿਆਂ ਨੂੰ ਬੁਲੰਦ ਹਸਤੀ ਬਣਾ ਦਿੰਦਾ ਹੈ। ਐਸੇ ਕ੍ਰਾਂਤੀਕਾਰੀ, ਕਲਿਆਣਕਾਰੀ, ਅਗਾਂਹ ਵਧੂ ਵਿਚਾਰਾਂ ਦੇ ਮਾਲਕ ਸਨ ਮਹਾਂਪੁਰਸ਼ ਬ੍ਰਹਮ ਵੇਤੇ ਭਗਤ ਰਵਿਦਾਸ ਜੀ ਮਹਾਰਾਜ। ਜਦੋਂ ਉਹਨਾਂ ਦੀ ਵਡਿਆਈ ਬਾਬਤ ਸੁਣਨਾ ਹੋਵੇ ਨਾ, ਤੇ ਭਾਈ ਗੁਰਦਾਸ ਜੀ ਨੂੰ ਸੁਣਿਓ। ਕਹਿੰਦੇ ਭਗਤ ਭਗਤ ਜਗ ਵੱਜਿਆ, ਚੌਹੋਂ ਚੱਕਾਂ ਦੇ ਵਿੱਚ ਚਮਰੇਟਾ। ਲੋਕ ਚਮਿਆਰ ਕਹਿੰਦੇ ਸਨ, ਜੁੱਤੀਆਂ ਗੰਢਦਾ ਹੈ, ਚੌਵਾਂ ਯੁੱਗਾਂ ਵਿੱਚ, ਚੌਵਾਂ ਕੋਨਿਆਂ ਵਿੱਚ ਉਹਨਾਂ ਦਾ ਨਾਮ ਪ੍ਰਗਟ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਖੁਦ ਖੁਦਾ ਪ੍ਰਤੱਖ ਹਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭਗਤ ਰਵਿਦਾਸ ਜੀ ਮਹਾਰਾਜ ਦੀ ਵਡਿਆਈ ਵਿੱਚ ਕਹਿੰਦੇ ਨੇ, ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿੰਦੇ ਭਗਤ ਰਾਮਾਨੰਦ ਜੀ ਸਾਧੂਆਂ ਦੀ ਸੰਗਤ ਕੀਤੀ, ਨਾਮ ਉਪਦੇਸ਼ ਲੈ ਕੇ ਜਪਿਆ, ਮਾਇਆ ਦਾ ਤਿਆਗ ਕਰਕੇ ਵਾਹਿਗੁਰੂ ਚ ਭੇਦ ਹੋ ਗਏ, ਵਾਹਿਗੁਰੂ ਦਾ ਰੂਪ ਹੋ ਗਏ। ਇਹਨੂੰ ਭਾਈ ਨੰਦ ਲਾਲ ਜੀ ਨੇ ਫਾਰਸੀ ਚ ਬੜਾ ਸੁੰਦਰ ਲਿਖਿਆ ਹੈ। ਆਖਣ ਲੱਗੇ, ਕੀਸਟ ਗੋਇਆ ਜ਼ਾਕਰੇ ਨਾਮੇ ਖੁਦਾ, ਹਮਚੂ ਖੁਰਸ਼ੈਦੇ ਜਹਾਂ ਰਖਸਿੰਦੇ ਏਮ। ਖੁਰਸ਼ੀਦ ਕੀ ਹੁੰਦਾ ਹੈ? ਸੂਰਜ। ਕੀਸਟ ਕੈਸਾ ਹੈ? ਜ਼ਾਕਰੇ ਜ਼ਿਕਰ ਕਰਨ ਵਾਲਾ ਇੱਕ ਲਫ਼ਜ਼ ਹੈ, ਰਖਸਿੰਦੇ ਚਮਕ ਵਾਲੇ ਨੂੰ ਆਉਂਦੇ ਨੇ। ਕਹਿੰਦੇ ਕੈਸਾ ਹੈ ਰੱਬ ਦੇ ਗੀਤ ਗਾਉਣ ਵਾਲਾ, ਤੇ ਆਪ ਹੀ ਜਵਾਬ ਦਿੰਦੇ ਨੇ, ਖੁਰਸ਼ੀਦ ਵਰਗਾ, ਮਿੱਟੀ ਵਿੱਚ ਰੁਲਦੇ ਕਿਣਕੇ ਤੋਂ ਉਹਦੀ ਚਮਕ ਸੂਰਜ ਵਰਗੀ ਹੋ ਜਾਂਦੀ ਹੈ, ਦੁਨੀਆਂ ਤੇ ਉਹਦਾ ਨਾਮਣਾ ਪ੍ਰਗਟ ਹੋ ਜਾਂਦਾ ਹੈ ਜੋ ਵਾਹਿਗੁਰੂ ਦੇ ਗੀਤ ਗਾਉਂਦਾ ਹੈ। ਪਰਉਪਕਾਰ ਦੀ ਵਾਹਿਗੁਰੂ ਦੀ ਸਫਲੀ ਮੂਰਤ ਸਨ ਭਗਤ ਰਵਿਦਾਸ ਜੀ। ਜੇ ਆਪਾਂ ਚਾਹੁੰਦੇ ਹਾਂ ਨਾ ਸਿੱਖੀ ਨੂੰ ਪ੍ਰਫੁੱਲਤ ਕਰਨਾ, ਗੁਰੂਆਂ ਭਗਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਟਿਕੇ ਹੋਏ ਭੱਟਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੇ ਨਾਲ ਜੁੜੋ, ਉਹਨਾਂ ਦੇ ਖਿਆਲਾਤ ਜ਼ਿਹਨ ਵਿੱਚ ਟਿਕਾਓ, ਜਾਤ ਪਾਤ ਦਾ, ਪੋਲੀਟੀਕਲ ਪਾਰਟੀ ਦਾ, ਲੀਡਰਾਂ ਦਾ ਜੋ ਪੈਦਾ ਕੀਤਾ ਪਾੜਾ ਹੈ ਨਾ, ਇਹਦੇ ਤੋਂ ਬਚ ਕੇ ਰਹੋ, ਫਿਰ ਹੀ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਭ ਭਗਤਾਂ ਭੱਟਾਂ ਨੂੰ ਚਰਨਾਂ ਵਿੱਚ ਜਗ੍ਹਾ ਦਿੱਤੀ ਹੈ, ਆਪਣਾ ਰੂਪ ਬਣਾਇਆ ਹੈ, ਉਹਨਾਂ ਜੋੜਿਆ ਸੀ, ਅਤੇ ਇੱਥੇ ਪੋਲੀਟੀਕਲ ਲੀਡਰਾਂ ਪਿੱਛੇ ਕਈ ਲੱਗ ਗਏ, ਕਈ ਆਪਣੇ ਵਰਣ ਦੇ ਕਬੀਲਿਆਂ ਦੇ ਲੋਕਾਂ ਪਿੱਛੇ ਲੱਗ ਗਏ, ਵੰਡੀਆਂ ਪਾ ਲਈਆਂ। ਇਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਗੁਰੂ ਦੀ ਗੋਦ ਵਿੱਚ ਸਭਨਾ ਭਗਤਾਂ ਨੂੰ ਜਗ੍ਹਾ ਮਿਲੀ, ਉੱਥੇ ਉਹਨਾਂ ਦੇ ਕਬੀਲਿਆਂ ਨੂੰ ਵੀ ਇਹ ਬਚਨ ਕੀਤਾ ਵੀ ਆਓ, ਚਾਹੇ ਛੱਤਰੀ ਹੋ, ਵੈਸ਼ ਹੋ, ਸ਼ੂਦਰ ਹੋ, ਅਤੇ ਚਾਹੇ ਬ੍ਰਾਹਮਣ ਹੋ, ਤੁਸੀਂ ਹੋ, ਇੱਕੇ ਬਾਟੇ ਦਾ ਅੰਮ੍ਰਿਤ ਛਕੋ ਅਤੇ ਮੇਰਾ ਹੀ ਰੂਪ ਹੋ ਜਾਓ। ਗੁਰਾਂ ਨੇ ਤਾਂ ਤਰੇੜਾਂ ਮਿਟਾਈਆਂ ਸਨ, ਆਪਾਂ ਵਧਾ ਲਈਆਂ ਨੇ। ਜੇ ਸਿੱਖੀ ਪ੍ਰਫੁੱਲਤ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਦਾਂ ਅਭੇਦ ਹੋ ਜਾਓ ਜਿਵੇਂ ਭਗਤਾਂ ਭੱਟਾਂ ਦੀ ਬਾਣੀ ਅਭੇਦ ਹੋਈ ਹੈ। ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦੇ ਤਕਰੀਬਨ 40 ਸ਼ਬਦ 16 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨੇ। ਮਨੁੱਖਤਾ ਦਾ, ਪ੍ਰੇਮ ਦਾ, ਪ੍ਰਭੂ ਪਰਮ ਈਸ਼ਵਰ ਗੁਰੂ ਨਾਲ ਜੋੜਨ ਦਾ ਉਹ ਉਪਦੇਸ਼ ਦਿੰਦੇ ਨੇ। ਔਰ ਦੇਹਧਾਰੀ ਗੁਰੂ ਡੰਮ ਤੋਂ ਦੂਰ ਹੋਣ ਲਈ ਆਉਂਦੇ ਨੇ, ਮੂਰਤੀ ਤੋਂ, ਕਬਰਾਂ ਤੋਂ ਦੂਰ ਹੋਣ ਲਈ ਆਉਂਦੇ ਨੇ। ਸਿੱਧੇ ਜਿਹੇ ਲਫ਼ਜ਼ ਨੇ ਭਗਤ ਜੀ ਦੇ, ਹਰ ਸੋ ਹੀਰਾ ਛਾਡ ਕਹਿ ਕਰ ਹੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖ ਹੈ ਰਵਿਦਾਸ। ਹੀਰੇ ਵਰਗੇ ਪਰਮੇਸ਼ਵਰ ਨੂੰ ਛੱਡ ਕੇ ਜਿਹੜੇ ਕਬਰਾਂ ਮੂਰਤਾਂ ਦੇ ਧਾਰੀ ਲੋਕਾਂ ਨੂੰ ਗੁਰੂ ਧਾਰ ਕੇ ਕੱਚ ਦੇ ਵਪਾਰ ਵਿੱਚ ਲੱਗੇ ਨੇ, ਕਹਿੰਦੇ ਮੈਂ ਗਵਾਹੀ ਦਿੰਦਾ ਨਰਕਾਂ ਨੂੰ ਜਾਣਗੇ। ਹੁਣ ਚਾਹੇ ਭਗਤ ਰਵਿਦਾਸ ਜੀ ਦੇ ਕਬੀਲੇ ਚੋਂ ਹੋ ਤੁਸੀਂ, ਚਾਹੇ ਕਿਸੇ ਵੀ ਵਰਣ ਚੋਂ ਹੋ, ਤੇ ਜੇ ਤੁਸੀਂ ਕਬਰਾਂ ਨੂੰ ਮੰਨੋਗੇ, ਇੱਧਰ ਉੱਧਰ ਤੁਰੇ ਫਿਰੋਗੇ, ਤੇ ਰਵਿਦਾਸ ਜੀ ਦੇ ਬਚਨਾਂ ਦੀ ਤੇ ਉਲੰਘਣਾ ਹੋ ਗਈ, ਤੇ ਫਿਰ ਤੁਹਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਰਵਿਦਾਸ ਜੀ ਦੀ ਦਿੱਤੀ ਸਿੱਖਿਆ ਤੇ ਚੱਲੋ ਜੇ ਜੀਵਨ ਸਫਲਾ ਕਰਨਾ ਹੈ। ਬਚਨਾਂ ਦੀ ਉਲੰਘਣਾ ਕਰਨ ਵਾਲਾ ਭਗਤਾਂ ਸੰਤਾਂ ਦਾ ਮੁਰੀਦ ਨਹੀਂ ਰਹਿੰਦਾ, ਦੂਰ ਹੋ ਜਾਂਦਾ ਹੈ। ਉਹਨਾਂ ਇੱਕ ਪਰਮੇਸ਼ਵਰ ਨਾਲ ਸਾਰਿਆਂ ਨੂੰ ਜੋੜਨਾ ਕੀਤਾ। ਮੈਂ ਇਹ ਕਹਿ ਸਕਦਾ ਚੱਲੇ ਮੂਰਤੀ ਪੂਜਾ ਤੋਂ ਹੀ ਨੇ, ਪਰ ਜਦੋਂ ਅਕਾਲ ਪੁਰਖ ਵਿੱਚ ਅਭੇਦਤਾ ਹੋ ਗਈ ਤਾਂ ਫਿਰ ਸਾਰਾ ਕੁਝ ਪਿੱਛੇ ਛੁੱਟ ਗਿਆ, ਫਿਰ ਸਭਨਾਂ ਨੂੰ ਅਕਾਲ ਪੁਰਖ ਨਾਲ ਜੋੜਿਆ ਹੈ। ਅਤੇ ਦੂਸਰਾ ਉਹਨਾਂ ਨਾ ਇੱਕ ਉਪਦੇਸ਼ ਕੀਤਾ, ਉਹ ਕੀ ਹੈ, ਬੇਗਮਪੁਰਾ ਸਹਿਰ ਕੋ ਨਾਓ। ਦੁੱਖ ਅੰਦੋਹੋ ਨਹੀਂ ਤੇਹ ਠਾਓ। ਇਹ ਸਾਰਾ ਸ਼ਬਦ ਪੜ੍ਹਦੇ ਜਾਇਓ ਤੇ ਸਮਝ ਲੱਗਦੀ ਹੈ ਉਹ ਏਕਤਾ ਵਿੱਚ ਬਿਲੀਵ ਕਰਦੇ ਸਨ, ਉਹ ਚਾਹੁੰਦੇ ਸਨ ਪਰਮਾਤਮਾ ਨੇ ਇੱਕੇ ਮਿੱਟੀ ਤੋਂ ਸਾਰੇ ਭਾਂਡੇ ਸਾਜੇ ਨੇ, ਚਾਹੇ ਕੋਈ ਵੀ ਉਹਦਾ ਵਰਣ ਹੈ, ਜਾਤ ਹੈ, ਕੁੱਲ ਹੈ। ਰਾਜ ਐਸਾ ਚਾਹੀਦਾ ਹੈ ਕਹਿੰਦੇ ਜਿੱਥੇ ਚਿੰਤਾ ਫਿਕਰ ਗਮ ਖੌਫ ਨਾ ਹੋਵੇ, ਸਭਨਾ ਦੇ ਹੱਕ ਬਰਾਬਰ ਹੋਣ, ਕਿਸੇ ਬੇਕਸੂਰ ਨੂੰ ਤੰਗ ਨਾ ਕੀਤਾ ਜਾਵੇ, ਜਿੱਥੇ ਸਾਰਿਆਂ ਨੂੰ ਖੈਰ ਮਿਲੇ, ਕਿਸੇ ਨੂੰ ਗੁਲਾਮ ਨਾ ਰੱਖਿਆ ਜਾਵੇ, ਸਾਰਿਆਂ ਨੂੰ ਆਜ਼ਾਦੀ ਮਿਲੇ, ਜਿੱਥੇ ਸਾਰੇ ਸ਼ਹਿਰੀਆਂ ਵਿੱਚ ਮਿੱਤਰਤਾ ਭਾਵ ਹੋਵੇ, ਵਿੱਦਿਆ ਪੜ੍ਹਨ ਦਾ ਅਧਿਕਾਰ ਸਾਰਿਆਂ ਨੂੰ ਹੋਵੇ, ਸਾਰਿਆਂ ਨੂੰ ਰੁਜ਼ਗਾਰ ਮਿਲੇ ਤੇ ਜਾਤ ਕਰਕੇ ਕਿਸੇ ਨਾਲ ਵਿਤਕਰਾ ਨਾ ਹੋਵੇ। ਉਹ ਬੇਗਮਪੁਰੇ ਦਾ ਰਾਜ ਹੈ ਤੇ ਜਿਹੜਾ ਰਾਜਾ ਕਮਾਵੇਗਾ ਉਹ ਮੇਰਾ ਸ਼ਹਿਰੀ ਹੈ, ਸੰਗੀ ਹੈ, ਸਾਥੀ ਹੈ, ਮੁਕਤ ਹੈ, ਤੇ ਜਿਹੜਾ ਰਾਜਾ ਜ਼ੁਲਮ ਕਰੇਗਾ ਇੱਥੇ ਵੀ ਲਾਹਨਤਾਂ ਤੇ ਪਰਲੋਕ ਵਿੱਚ ਵੀ ਉਹਨੂੰ ਲਾਹਨਤਾਂ ਪੈਣਗੀਆਂ। ਮੈਂ ਹੈਰਾਨ ਰਹਿ ਜਾਂਦਾ ਹੈ, ਕਿਸਾਨ ਵੀਰ MSP ਮੰਗ ਰਹੇ ਨੇ। ਆ ਦੋ ਦਿਨ ਪਹਿਲਾਂ ਹਰਿਆਣਾ ਦੀ ਸਰਕਾਰ ਨੇ, ਭਾਰਤ ਵਰਸ਼ ਦੀ ਹਕੂਮਤ ਨੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਖਨੌਰੀ ਬਾਰਡਰ ਹਮਲਾ ਕੀਤਾ, ਗੋਲੀਆਂ ਚਲਾਈਆਂ। ਸ਼ੁਭਕਰਨ ਸਿੰਘ 21 ਸਾਲਾਂ ਦਾ ਨੌਜਵਾਨ, ਦੋਵਾਂ ਭੈਣਾਂ ਦਾ ਭਾਈ ਮਿਟ ਗਿਆ। 7-8 ਬੰਦੇ ਉਹਨਾਂ ਨੇ ਕਿਸਾਨ ਕਿਡਨੈਪ ਕਰ ਲਏ, ਹੱਡ ਤੋੜ ਕੇ ਉਹ ਵੀ ਅਜਾਈਂ ਸੁੱਟ ਦਿੱਤੇ। ਭਾਰਤ ਦੀ ਹਕੂਮਤ ਧੱਕਾ ਕਰ ਰਹੀ ਹੈ, ਪੰਜਾਬ ਸਰਕਾਰ ਵੀ ਉਹਨਾਂ 'ਤੇ ਕੋਈ ਪਰਚਾ ਨਹੀਂ ਦਰਜ ਕਰ ਸਕੀ। ਇੱਕ ਬੰਨੇ MSP ਕਰੋੜਾਂ ਕਿਸਾਨ ਮੰਗ ਰਹੇ ਨੇ, ਠੀਕ ਹੈ ਸਿੱਖ ਅੱਗੇ ਲਾ ਕੇ ਤੁਰੇ ਨੇ, ਮੰਗ ਤਾਂ ਸਾਰੇ ਭਾਰਤ ਵਰਸ਼ ਦੇ ਕਿਸਾਨਾਂ ਦੀ ਹੈ। ਇਹਨਾਂ ਦਾ ਸਗਾਵ ਸਵਾਗਤ ਗੋਲੀਆਂ ਨਾਲ ਕਰਦੀ ਹੈ ਸਰਕਾਰ ਪੁਲਿਸ। ਇੱਕ ਬੰਨੇ 5-7 ਬੜੇ ਅਮੀਰ ਘਰਾਣੇ ਦੇ ਲੋਕ ਨੇ, ਜਿਨ੍ਹਾਂ ਦੇ ਕੋਲ ਦੌਲਤ ਸ਼ੌਹਰਤ ਬੇਅੰਤ ਹੈ, ਕਾਰਪੋਰੇਟ ਘਰਾਣੇ, ਉਹਨਾਂ ਕੋਈ ਧਰਨਾ ਨਹੀਂ ਲਾਇਆ ਜੰਤਰ ਮੰਤਰ। ਉਹਨਾਂ ਦਾ ਤਕਰੀਬਨ 15 ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ ਸਰਕਾਰ ਨੇ। ਫਾਇਦਾ ਕਿੰਨਿਆਂ ਦਾ ਹੋਇਆ? 5-7 ਫੈਮਲੀਆਂ ਦਾ। ਜਿੱਥੇ ਕਰੋੜਾਂ ਦਾ ਫਾਇਦਾ ਉੱਥੇ ਗੋਲੀਆਂ ਮਾਰਦੇ ਨੇ। ਉਹ ਭਾਈ ਜੀ, MSP ਦਾ ਮੁੱਦਾ ਯੂਰਪ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਸਾਰੇ ਦੇਸ਼ਾਂ ਦਾ ਹੈ। ਆਸਟ੍ਰੇਲੀਆ ਵੀ ਸੰਘਰਸ਼ ਚੱਲ ਰਿਹਾ ਹੈ, ਟਰੈਕਟਰ ਲੈ ਕੇ ਲੋਕ ਯੂਰਪ ਦੀਆਂ ਸੜਕਾਂ 'ਤੇ ਤੁਰ ਰਹੇ ਨੇ, ਪਰ ਪਾਇਲਟ ਗੰਨਾਂ ਚਲਾ ਕੇ ਸ਼ਰੇ ਮਾਰ ਕੇ ਕਿਸੇ ਵੀ ਸਰਕਾਰ ਨੇ ਹਜੇ ਤੱਕ ਕਿਸਾਨ ਆਪਣੇ ਜਿਹੜੇ ਨੇ ਨਾ ਉਹ ਮਿੱਟੀ 'ਚ ਨਹੀਂ ਮਿਲਾਏ। ਇਹ ਭਾਰਤ ਦੀ ਹਕੂਮਤ ਵਿੱਚ ਹੀ ਵੇਖਿਆ ਹੈ। ਮੈਨੂੰ ਤਾਂ ਉਹ ਕਥਨ ਯਾਦ ਆ ਜਾਂਦਾ ਬਾਣੀ ਦਾ, ਰਾਜੇ ਸਿਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਕਲਯੁੱਗ ਦੇ ਰਾਜੇ ਸ਼ੇਰ ਵਰਗੇ ਨੇ। ਸ਼ੇਰ ਦਾ ਸੁਭਾਅ ਹੁੰਦਾ ਮਾਰ ਕੇ ਪੰਜਾ ਅਗਲੇ ਦਾ ਹੱਕ ਖੋ ਲਓ, ਤੇ ਚੇਲੇ ਕੁੱਤਿਆਂ ਵਰਗੇ, ਬਚਿਆ ਖੁਚਿਆ ਕੁੱਤੇ ਚੱਟ ਜਾਂਦੇ ਨੇ। ਐਸੀ ਹਾਲਤ ਹੈ ਪੰਜਾਬ ਸਿਆਂ ਇੱਥੇ ਰਾਜਿਆਂ ਦੀ, ਤੇਰਾ ਰੱਬ ਹੀ ਰਾਖਾ ਹੈ, ਤੈਨੂੰ ਵਾਹਿਗੁਰੂ ਨਿਆਂ ਦੇਵੇਗਾ, ਸਰਕਾਰ ਨੇ ਨਿਆਂ ਨਹੀਂ ਦੇਣਾ। ਹਾਂ ਇੱਕ ਗੱਲ ਜ਼ਰੂਰ ਹੈ, ਇਕੱਠੇ ਹੋ ਜਾਓ ਆਪਣੇ ਹੱਕਾਂ ਲਈ, ਇਕੱਲੇ ਇਕੱਲੇ ਨੂੰ ਸੌਖਾ ਲਤਾੜ ਲੈਂਦੀ ਹੈ ਸਰਕਾਰ, ਇਕੱਠੇ ਰਹੋਗੇ ਤੇ ਮੁਸ਼ਕਲ ਘੱਟ ਆਵੇਗੀ। ਇੱਕ ਦੂਜੇ ਦਾ ਸਾਥ ਦਿਓ, ਨੇਕਨਾਮੀ ਬਣੋ। ਸਰਕਾਰਾਂ ਨੇ ਕੁਝ ਨਹੀਂ ਦੇਣਾ, ਹੱਕ ਜਿਹੜੇ ਨੇ ਆਪ ਲੈਣੇ ਪੈਂਦੇ ਨੇ, ਜਾਨਾਂ ਬੜੀਆਂ ਕੀਮਤੀ ਨੇ, ਸਾਂਭ ਕੇ ਰੱਖੋ। ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ, ਕਰਦੇ ਰਹੋ। ਬੰਦੀ ਸਿੰਘਾਂ ਦੀ ਬਾਤ ਹੈ, ਚਾਹੇ ਡਿਬਰੂਗੜ੍ਹ ਜੇਲ੍ਹ ਵਿੱਚ NSA ਲੱਗੀ ਹੈ ਸਾਡੇ ਨੌਜਵਾਨਾਂ 'ਤੇ, ਅਸ ਆਖੇ ਜੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ। ਉਹ ਭਾਈ ਜੀ ਲਸੰਸੀ ਗੰਨਾ, ਉਹ 315, ਉਹ ਦੁਨਾਲੀ ਨਾਲ ਦੇਸ਼ ਨੂੰ ਖਤਰਾ ਨਹੀਂ, ਟੈਂਕਾਂ ਤੋਪਾਂ ਨਾਲ ਹੁੰਦਾ ਹੈ। ਉਹ ਬਾਰਡਰ 'ਤੇ ਚੱਲਦੇ ਨੇ, ਦੇਸ਼ ਵਿੱਚ ਕੋਈ ਟੈਂਕਾਂ ਤੋਪ ਸਿੱਖ ਨਹੀਂ ਲਈ ਫਿਰਦੇ, ਹੱਕੀ ਮੰਗਾਂ ਮੰਗਦੇ ਨੇ ਤੇ NSA। ਦੂਸਰੀ ਤਰਫ ਤੁਹਾਡੇ ਸਨਾਤਨੀਆਂ ਵਿੱਚੋਂ ਲੋਕ ਜੇ ਇੱਧਰ ਮਣੀਪੁਰ ਬਲਾਤਕਾਰ ਕਰਨ, ਰੇਪ ਕਰਨ, ਉਹਨਾਂ ਨੂੰ ਹਫ਼ਤੇ 'ਚ ਰਿਹਾਈ, ਤੇ ਹੱਕੀ ਮੰਗਾਂ ਸਿੱਖ ਮੰਗਣ ਤੇ ਉਹਨਾਂ 'ਤੇ NSA ਲਾ ਦਿੰਦੇ ਹੋ। ਚਲੋ ਹੋਰ ਤੇ ਕੀ ਕਰਨਾ, ਸਾਡੀਆਂ ਸਰਕਾਰਾਂ ਨੇ ਇੰਨਾ ਕੀ ਯਤਨ ਕਰ ਲੈਣ, ਸਾਡੇ ਜਿਹੜੇ ਮੁੰਡੇ ਡਿਬਰੂਗੜ੍ਹ ਨੇ ਜਾਂ ਬੰਦੀ ਸਿੰਘ ਜਿਹੜੇ ਆਊਟ ਆਫ ਪੰਜਾਬ ਜੇਲ੍ਹਾਂ ਵਿੱਚ ਨੇ, ਉਹਨਾਂ ਨਾਲ ਧੱਕੋ ਜ਼ੋਰੀ ਹੋ ਰਹੀ ਹੈ, ਉਹਨਾਂ ਨੂੰ ਸੰਘਰਸ਼ ਕਰਕੇ ਕਾਨੂੰਨੀ ਕਾਰਵਾਈ ਕੋਈ ਐਸੀ ਪਾਓ, ਪੰਜਾਬ ਦੀਆਂ ਜੇਲ੍ਹਾਂ 'ਚ ਹੀ ਲੈ ਆਓ, ਫਿਰ ਆਪੇ ਕੇਸ ਲੜ ਕੇ ਸਿੰਘ ਜਿਹੜੇ ਨੇ ਉਹਨਾਂ ਨੂੰ ਆਜ਼ਾਦ ਕਰਵਾ ਲੈਣਗੇ। ਮੇਰੀ ਬੇਨਤੀ ਹੈ ਇਕੱਠੇ ਹੋਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਯਤਨਸ਼ੀਲ ਹੈ, ਆਪਣੇ ਵਕੀਲਾਂ ਦੇ ਪੈਨਲ ਨਾਲ ਡਿਬਰੂਗੜ੍ਹ ਵਾਲੇ ਵੀਰਾਂ ਦਾ ਵੀ ਕੇਸ ਲੜ ਰਹੀ ਹੈ, ਹੋਰ ਬੰਦੀ ਸਿੰਘਾਂ ਨੂੰ ਆਰਥਿਕ ਮਦਦ ਵੀ ਕਰਦੀ ਹੈ, ਕੇਸ ਵੀ ਲੜਦੇ ਨੇ। ਆਪਣੀਆਂ ਸੰਸਥਾਵਾਂ ਮਜ਼ਬੂਤ ਕਰੋ, ਸਿੱਖੀ ਪ੍ਰਫੁੱਲਤ ਰਹੇ, ਸਿੰਘ ਸਹਿਬਾਨਾਂ ਦਾ ਗੁਰੂ ਕੇ ਸੇਵਾਦਾਰਾਂ ਦਾ ਸੰਗਤਾਂ ਦਾ ਸਭਨਾਂ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ ਕੇ ਫਤਿਹ ਗਜਾਈਏ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।